ਕਲਗੀ ਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਸਤਿਗੁਰਾਂ ਦੇ ਬਾਲ ਚੋਜਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਕਿ ਸ੍ਰੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰੂ ਗਰੀਬ ਨਵਾਜ ਜੀ ਬਾਲ ਲੀਲਾ ਕਰ ਰਹੇ ਨੇ ਅੱਜ ਬਾਜ਼ਾਰ ਵਿਚ ਖੇਡ ਰਹੇ ਨੇ ਖੇਡਦਿਆਂ ਖੇਡਦਿਆਂ ਇੱਕ ਪਟਨਾ ਸਾਹਿਬ ਦਾ ਹਾਕਮ ਹੈ ਬੜਾ ਵੱਡਾ ਹਾਥੀ ਤੇ ਸਵਾਰ ਹੋ ਕੇ ਲੰਘ ਰਿਹਾ ਸ਼ਹਿਰ ਦੇ ਜਿੰਨੇ ਵਸਿੰਦੇ ਨੇ ਉਹ ਸਾਰੇ ਉਹਨੂੰ ਮੱਥਾ ਟੇਕ ਰਹੇ ਨੇ ਨਮਸਕਾਰ ਕਰ ਰਹੇ ਨੇ ਸਲਾਮ ਕਰ ਰਹੇ ਨੇ ਚੁੱਕ ਕੇ ਤੇ ਅੱਗੇ ਅੱਗੇ ਇੱਕ ਚੋਬਦਾਰ ਆ ਰਿਹਾ ਕਲਗੀਧਰ ਜੀ ਦੇ ਨਾਲ ਜਿੰਨੇ ਬੱਚੇ ਸਨ ਉਹਨਾਂ ਨੂੰ ਵੇਖ ਕੇ ਕਹਿੰਦਾ ਬੱਚਿਓ ਤੁਸੀਂ ਵੀ ਨਮਸਕਾਰ ਕਰੋ ਸਲਾਮ ਕਰੋ ਪਰ ਸਤਿਗੁਰਾਂ ਨੇ ਨਾਲ ਦੇ ਬੱਚਿਆਂ ਨੂੰ ਸਾਰਿਆਂ ਨੂੰ ਸਿਖਾ ਦਿੱਤਾ ਵੀ ਕਿਸੇ ਨੇ ਸਲਾਮ ਨਹੀਂ ਕਰਨੀ ਕਿਸੇ ਨੇ ਨਹੀਂ ਝੁਕਣਾ ਸਾਰਿਆਂ ਨੇ ਇਹਨੂੰ ਖਿਜਾਉਣਾ ਹੈ ਦੰਦੀਆਂ ਕੱਢਣੀਆਂ ਨੇ ਅੱਖਾਂ ਕੱਢਣੀਆਂ ਨੇ ਉਹ ਬੱਚੇ ਸਤਿਗੁਰਾਂ ਦੀ ਆਗਿਆ ਮੰਨ ਕੇ ਉਸ ਹਾਕਮ ਨੂੰ ਦੰਦੀਆਂ ਕੱਢ ਕੇ ਵਿਖਾਉਂਦੇ ਨੇ ਚੜਾਉਂਦੇ ਨੇ ਹਾਕਮ ਬੜਾ ਗੁੱਸੇ ਵਿਚ ਆਇਆ ਕਹਿੰਦਾ ਇਹ ਕੌਣ ਨੇ ਬਾਂਦਰਾਂ ਵਾਂਗ ਟੱਪਦੇ ਨੇ ਕਲਗੀਧਰ ਜੀ ਅੱਗੋਂ ਬੀ ਰਸ ਵਿਚ ਆ ਗਏ ਮਹਾਰਾਜ ਜੀ ਕਹਿੰਦੇ ਉਹ ਹਾਕਮ ਜਿਨ੍ਹਾਂ ਨੂੰ ਤੂੰ ਬਾਂਦਰਾਂ ਦੇ ਸਮਾਨ ਕਹਿੰਦਾ ਨਾ ਇਹਨਾਂ ਨੂੰ ਅਸੀਂ ਬਾਦਸ਼ਾਹ ਬਣਾਉਣਾ ਇਹ ਰਾਜੇ ਹੋਣਗੇ ਬਾਦਸ਼ਾਹ ਹੋਣਗੇ ਤੁਹਾਡੀਆਂ ਜਿਹੜੀਆਂ ਹਿਕਮਤਾਂ ਨੇ ਆ ਨਵਾਬੀਆਂ ਨੇ ਅਸੀਂ ਖੋਹ ਲੈਣੀਆਂ ਨੇ ਥੋੜੇ ਸਮੇਂ ਤੱਕ ਹੀ ਨੇ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਰਹਿਣੀਆਂ ਉਹ ਬੜਾ ਹੈਰਾਨ ਹੋਇਆ ਕਿ ਇੱਕ ਛੋਟਾ ਜਿਹਾ ਬੱਚਾ ਕਿੱਦਾਂ ਦੇ ਬਚਨ ਕਰ ਰਿਹਾ ਔਲੀਆਂ ਪੈਗੰਬਰਾਂ ਵਰਗੇ ਮਹਾਵਤ ਕਹਿੰਦਾ ਨਵਾਬ ਸਾਹਿਬ ਚਲੋ ਚੱਲੀਏ ਤਾਂ ਬੱਚੇ ਨੇ ਇਹਨਾਂ ਦਾ ਤਾਂ ਕੰਮ ਹੈ ਬੋਲਣਾ ਜੋ ਮੂੰਹ ਵਿੱਚ ਆਉਂਦਾ ਬੋਲ ਦਿੰਦੇ ਨੇ ਖਾ ਲਿਆ ਤੇ ਖੇਡ ਲਿਆ ਇਹਨਾਂ ਦਾ ਕੀ ਗੁੱਸਾ ਕਰਨਾ ਹਾਕਮ ਉੱਥੋਂ ਚਲਾ ਗਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਲ ਲੀਲਾ ਕਰ ਰਹੇ ਨੇ ਇੱਕ ਬੱਚਾ ਗੁਲੇਲ ਲੈ ਕੇ ਆ ਗਿਆ ਸਤਿਗੁਰਾਂ ਕੋਲ ਮਹਾਰਾਜ ਉਸ ਗੁਲੇਲ ਵਿੱਚ ਗੁਲੇਲੇ ਪਾ ਕੇ ਗੁਲੇਲ ਚਲਾਉਂਦੇ ਨਿਸ਼ਾਨਿਆਂ ਨੂੰ ਵਿੰਨਦੇ ਨੇ ਨਾਲ ਦੇ ਜਿੰਨੇ ਬਾਲਕ ਸਾਥੀ ਨੇ ਉਹਨਾਂ ਨੇ ਵੀ ਗੁਲੇਲਾਂ ਲੈ ਲਈਆਂ ਨੇ ਸਭ ਨੂੰ ਮਹਾਰਾਜ ਜੀ ਗੁਲੇਲ ਚਲਾਣੀ ਸਿਖਾਉਂਦੇ ਨੇ ਆਪ ਹੱਥ ਫੜ ਕੇ ਨਿਸ਼ਾਨਾ ਲਾਉਂਦੇ ਨੇ ਤੇ ਗੁਲੇਲ ਚਲਾਣ ਕਿਉਂਕਿ ਤੀਰ ਕਮਾਨ ਚਲਾਣ ਤੋਂ ਪਹਿਲਾਂ ਗੁਲੇਲ ਚਲਾਣੀ ਆਉਣੀ ਚਾਹੀਦੀ ਤੀਰ ਕਮਾਨ ਦੀ ਵਿਦਿਆ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਚ ਧਨੀ ਹੋਣਾ ਇਸ ਕਰਕੇ ਬਾਹਾਂ ਦੇ ਅਭਿਆਸ ਵਾਸਤੇ ਕਿ ਬਾਹਾਂ ਵਿੱਚ ਬਲ ਭਰ ਜਾਏ ਮਹਾਰਾਜ ਜੀ ਗੁਲੇਲ ਚਲਾਉਂਦੇ ਨੇ ਬਹੁਤ ਸਾਰੇ ਨਿਸ਼ਾਨਿਆਂ ਨੂੰ ਗੁਲੇਲ ਨਾਲ ਵਿੰਨਦੇ ਨੇ ਨਾਲ ਦੇ ਸਾਥੀ ਵੀ ਗੁਲੇਲ ਚਲਾਉਂਦੇ ਜਿਹੜਾ ਕੋਈ ਨਿਸ਼ਾਨਾ ਸਾਧਦਾ ਮਹਾਰਾਜ ਜੀ ਉਹਨੂੰ ਸ਼ਾਬਾਸ਼ ਦਿੰਦੇ ਕਹਿੰਦੇ ਵਾਹ ਭਾਈ ਬੜਾ ਸੋਹਣਾ ਨਿਸ਼ਾਨਾ ਲਾਇਆ ਏਦਾਂ ਸਤਿਗੁਰੂ ਕਲਗੀਧਰ ਜੀ ਬਾਲ ਲੀਲਾ ਕਰ ਰਹੇ ਨੇ ਮਾਤਾ ਜੀ ਬੜੇ ਪਿਆਰ ਨਾਲ ਸਤਿਗੁਰਾਂ ਦੀ ਪਰਵਰਿਸ਼ ਕਰ ਰਹੇ ਨੇ ਇਹ ਤਾਂ ਇੱਧਰ ਸਤਿਗੁਰੂ ਕਲਗੀਧਰ ਜੀ ਦੀ ਬਾਲ ਲੀਲਾ ਦੀ ਕਥਾ ਹੈ ਉਧਰ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਗਿਆ ਨੂੰ ਵੀ ਕਈ ਸਾਲ ਹੋ ਚੁੱਕੇ ਨੇ ਅਸਾਮ ਦੇ ਇਲਾਕੇ ਚ ਰਾਜੇ ਬਿਸ਼ਨ ਸਿੰਘ ਦੀ ਮਦਦ ਵਾਸਤੇ ਗਏ ਹੋਏ ਨੇ ਤੇ ਜਿੱਥੇ ਆਪਾਂ ਪਿੱਛੇ ਕਥਾ ਛੱਡ ਕੇ ਆਏ ਆ ਕਿ ਸਤਿਗੁਰਾਂ ਨੇ ਰਾਜੇ ਬਿਸ਼ਨ ਸਿੰਘ ਦੀ ਤੇ ਜਿਹੜਾ ਅਸਾਮ ਦਾ ਰਾਜਾ ਸੀ ਕਾਮਰੂ ਦਾ ਰਾਜਾ ਪ੍ਰਣਪਾਲ ਇਹਨਾਂ ਦੋਵਾਂ ਰਾਜਿਆਂ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਧੀ ਕਰਵਾ ਦਿੱਤੀ ਸੀ ਆਏ ਤਾਂ ਇਹ ਆਪਸ ਵਿੱਚ ਜੰਗ ਕਰਨ ਵਾਸਤੇ ਸੀ ਪਰ ਸਤਿਗੁਰਾਂ ਨੇ ਜੰਗ ਹੋਣ ਨਹੀਂ ਦਿੱਤਾ ਤੇ ਸੰਧੀ ਕਰਵਾ ਕੇ ਮਹਾਰਾਜ ਜੀ ਕਾਫੀ ਸਮਾਂ ਉਸ ਇਲਾਕੇ ਚ ਰਹੇ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਸਤਿਗੁਰਾਂ ਨੇ ਉਸ ਇਲਾਕੇ ਚ ਕੀਤਾ ਤੇ ਕੁਝ ਸਾਲਾਂ ਬਾਅਦ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਵਾਪਸ ਮੁੜਨ ਲੱਗੇ ਨੇ ਆਓ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤੱਕ ਹੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਵੇਰਾ ਉਤਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ
ਉਧਰੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਬੜੇ ਵੱਡੇ ਮਹਾਨ ਧੀਰਜ ਦੇ ਧਾਰਨੀ ਸਤਿਗੁਰਾਂ ਅੰਦਰ ਇਤਨਾ ਧੀਰਜ ਹੈ ਮਾਨੋ ਜਿਵੇਂ ਧਰਤੀ ਨੂੰ ਵੀ ਸਤਿਗੁਰਾਂ ਨੇ ਧੀਰਜ ਰੱਖਣ ਦੀ ਜਾਚ ਦੱਸੀ ਹੋਵੇ ਇਹੋ ਜਿਹੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਕਰ ਕਾਰਜ ਮੈਂ ਪਾਲਕੋ ਹਟੇ ਸੰਗ ਪਟ ਪੀਰ
ਰਾਜੇ ਬਿਸ਼ਨ ਸਿੰਘ ਦਾ ਕੰਮ ਕਰਕੇ ਉਹਦਾ ਕੰਮ ਸਵਾਰ ਕੇ ਰਾਜੇ ਬਿਸ਼ਨ ਸਿੰਘ ਦੀ ਮਦਦ ਲਈ ਗਏ ਸੀ ਨਾ ਨਾਲ ਸਤਿਗੁਰੂ ਜੀ ਜੈਪੁਰ ਦਾ ਰਾਜਾ ਸੀ ਬਿਸ਼ਨ ਸਿੰਘ ਤੇ ਉਹਦਾ ਕਾਰਜ ਸਵਾਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੋਂ ਵਾਪਸ ਮੁੜੇ ਨੇ ਅਸਾਮ ਤੋਂ ਬਹੁਤ ਸਾਰੇ ਸੂਰਮਿਆਂ ਦੀ ਭਟਾਂ ਦੀ ਭੀੜ ਜਿਹੜੀ ਰਾਜੇ ਬਿਸ਼ਨ ਸਿੰਘ ਦੇ ਨਾਲ ਸੈਨਾ ਗਈ ਹੋਈ ਸੀ ਉਹ ਸਤਿਗੁਰਾਂ ਦੇ ਨਾਲ ਹੀ ਉੱਥੋਂ ਪਿਛਾਂ ਨੂੰ ਵਾਪਸ ਮੁੜੀ ਹੈ।
ਜੋ ਪਈ ਅਨਕ ਪ੍ਰਕਾਰ ਗੁਰੂ ਕੀ ਸੇਵਾ ਕਰਤ ਭਇਓ ਨ੍ਰਿਪ ਜਾਨਤ ਭੇਵਾ।
ਰਾਜਾ ਬਿਸ਼ਨ ਸਿੰਘ ਸਤਿਗੁਰਾਂ ਦਾ ਭੇਵ ਸਮਝ ਕੇ ਉਹਨੂੰ ਪਤਾ ਕਿ ਪੂਰਨ ਬਲੀ ਹਨ। ਕਈ ਵਾਰ ਉਹਨੇ ਸਤਿਗੁਰਾਂ ਦੇ ਬਚਨ ਅਜਮਾ ਕੇ ਵੇਖੇ ਨੇ ਕਿ ਜਿਹੜਾ ਬਚਨ ਸਤਿਗੁਰੂ ਜੀ ਰਸਨਾ ਤੋਂ ਕਰ ਦਿੰਦੇ ਨੇ ਭਾਵੇਂ ਉਹ ਵਾਰ ਹੈ ਤੇ ਭਾਵੇਂ ਸਰਾਪ ਹੈ ਉਹ ਪੂਰਾ ਹੁੰਦਾ। ਕਈ ਵਾਰ ਉਹਨੇ ਪਰਖ ਕੇ ਵੇਖਿਆ ਸਤਿਗੁਰਾਂ ਦੇ ਭੇਦ ਨੂੰ ਭੇਵ ਨੂੰ ਸਮਝ ਕੇ ਰਾਜਾ ਬਿਸ਼ਨ ਸਿੰਘ ਬੜੀ ਸ਼ਰਧਾ ਨਾਲ ਭਾਵਨਾ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਆਪ ਆਪਣੇ ਹੱਥੀਂ ਕਰਦਾ ਹੈ।
ਦੇਸ਼ ਕਮਰ ਸਰ ਕਰ ਦੀਨਾ
ਕਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਰਾਜੇ ਬਿਸ਼ਨ ਸਿੰਘ ਨੇ ਕਾਮਰੂ ਦੇਸ਼ ਨੂੰ ਸਰ ਕਰ ਲਿਆ। ਨਹੀਂ ਤਾਂ ਕਾਮਰੂ ਦੇਸ਼ ਨੂੰ ਜਿੱਤਣਾ ਕੋਈ ਸੌਖੀ ਗੱਲ ਨਹੀਂ ਸੀ। ਕਾਮਰੂ ਦੇਸ਼ ਦੇ ਲੋਕ ਤੰਤਰ ਮੰਤਰ ਦੀ ਵਿਦਿਆ ਜਾਣਦੇ ਸੀ। ਰਾਜੇ ਮਾਨ ਸਿੰਘ ਵਰਗੇ ਇੱਥੇ ਪਾਗਲ ਹੋ ਗਏ ਸੀ, ਉਹ ਜਿੱਤ ਹੀ ਨਹੀਂ ਸੀ ਸਕੇ ਇਸ ਇਲਾਕੇ ਨੂੰ। ਤੇ ਕਹਿੰਦੇ ਰਾਜੇ ਬਿਸ਼ਨ ਸਿੰਘ ਨੇ ਇਸ ਇਲਾਕੇ ਨੂੰ ਜਿੱਤ ਲਿਆ, ਕਾਮਰੂ ਦੇਸ਼ ਨੂੰ ਸਰ ਕਰ ਲਿਆ, ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਉਹਨਾਂ ਦੀ ਦਇਆ ਦੇ ਨਾਲ ਇਹਨੇ ਕਾਮਰੂ ਦੇਸ਼ ਨੂੰ ਸਰ ਕੀਤਾ ਹੈ।
ਅਦਕ ਅਨੰਦਤ ਲਸ਼ਕਰ ਪੀਨਾ
ਜਦੋਂ ਕਾਮਰੂ ਦੇਸ਼ ਸਰ ਹੋ ਗਿਆ, ਯਾਨੀ ਕਿ ਰਾਜੇ ਪ੍ਰਣਪਾਲ ਨਾਲ ਕਾਮਰੂ ਦੇਸ਼ ਦੇ ਰਾਜੇ ਨਾਲ ਸੰਧੀ ਹੋ ਗਈ, ਤੇ ਜਿਹੜੀਆਂ ਫੌਜਾਂ ਸੀ ਉਹ ਵੀ ਬੜੀਆਂ ਖੁਸ਼ ਹੋਈਆਂ। ਜਿੰਨੀ ਸੈਨਾ ਸੀ ਜਿੰਨੇ ਸਿਪਾਹੀ ਸਨ ਉਹਨਾਂ ਅੰਦਰ ਵੀ ਬੜਾ ਭਾਰੀ ਆਨੰਦ ਵਰਤਿਆ।
ਸਮਥ ਕੇਤਕ ਤਾਂ ਬਿਤਾਏ
ਕਈ ਸਾਲ ਹੋ ਗਏ ਸਨ ਬਤੀਤ ਕਰਦਿਆਂ, ਕਿਉਂਕਿ 4-5 ਸਾਲ ਦਾ ਲੰਮਾ ਸਮਾਂ ਉੱਥੇ ਲੱਗ ਚੁੱਕਾ ਸੀ। ਤੋ ਕਹਿੰਦੇ ਕਈ ਸਾਲ ਉੱਥੇ ਬਤੀਤ ਹੋ ਚੁੱਕੇ ਸੀ, ਫੌਜਾਂ ਨੂੰ ਵੀ ਉੱਥੇ ਪੜਾ ਕੀਤੇ, ਆਪਣੇ ਘਰ ਬਾਰ ਛੱਡ ਕੇ ਇੱਥੇ ਆਇਆ ਪ੍ਰਦੇਸ਼ ਵਿੱਚ ਕਈ ਸਾਲ ਹੋ ਚੁੱਕੇ ਸਨ।
ਅਤੇ ਲੈਣ ਕੀ ਬੰਬ ਵਜਾਏ
ਕਹਿੰਦੇ ਜਦੋਂ ਕਾਮਰੂ ਦੇਸ਼ ਜਿੱਤ ਲਿਆ ਤੇ ਕਾਮਰੂ ਦੇਸ਼ ਦੇ ਰਾਜੇ ਨਾਲ ਸੰਧੀ ਹੋ ਗਈ, ਉਸ ਵਕਤ ਫਿਰ ਇਹਨਾਂ ਨੇ ਜਿੱਤ ਦੇ ਨਗਾਰੇ ਵਜਾਏ। ਬੰਬ ਦਾ ਮਤਲਬ ਹੁੰਦਾ ਨਗਾਰੇ, ਜਿੱਤ ਦੇ ਜਿਹੜੇ ਨਗਾਰੇ ਨੇ ਉਹ ਉਸ ਵੇਲੇ ਬਚਾਏ, ਫਤਿਹ ਦੇ ਕਹਿੰਦੇ ਇਹਨਾਂ ਨੇ ਨਗਾਰੇ ਬਜਾਏ ਹਨ।
ਪਟਨੇ ਦਿਸਕੋ ਕੂਚ ਕਰਾਇਓ
ਸਤਿਗੁਰੂ ਜੀ ਨੇ ਵਾਪਸੀ ਪਟਨਾ ਸ਼ਹਿਰ ਨੂੰ ਕੂਚ ਕਰਵਾਇਆ, ਕਿਉਂਕਿ ਨੌਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਹੀ ਗਏ ਸੀ ਨਾਲ ਬਿਸ਼ਨ ਸਿੰਘ ਦੇ, ਤੇ ਉੱਥੇ ਹੀ ਸਤਿਗੁਰਾਂ ਨੇ ਵਾਪਸ ਆਉਣਾ। ਕਈ ਸਾਲ ਹੋ ਗਏ ਨੇ ਸਾਹਿਬਜ਼ਾਦੇ ਦੇ ਜਨਮ ਨੂੰ, ਕਲਗੀਧਰ ਦੇ ਅਵਤਾਰ ਨੂੰ, ਤੇ ਹਾਲੇ ਤੱਕ ਨੌਵੇਂ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਦਾ ਮੁੱਖ ਨਹੀਂ ਵੇਖਿਆ, ਹਾਲੇ ਤੱਕ ਆਪਣੇ ਪੁੱਤਰ ਦੇ ਦਰਸ਼ਨ ਨਹੀਂ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਪਟਨਾ ਸਾਹਿਬ ਨੂੰ ਵਾਪਸ ਚੱਲ ਪਏ। ਜਿੰਨੀਆਂ ਨਾਲ ਫੌਜਾਂ ਸੀ, ਸਿਪਾਹੀ ਸੀ, ਲਸ਼ਕਰ ਸੀ, ਉਹ ਵੀ ਨਾਲ ਸ੍ਰੀ ਪਟਨਾ ਸਾਹਿਬ ਨੂੰ ਵਾਪਸ ਚੱਲ ਪਏ।
ਬਿਸ਼ਨ ਸਿੰਘ ਰਾਜਾ ਰਖਾਇਓ
ਰਾਜਾ ਬਿਸ਼ਨ ਸਿੰਘ ਉਹਦੀ ਤਾਂ ਖੁਸ਼ੀ ਦਾ ਅੰਦਾਜ਼ਾ ਹੀ ਕੋਈ ਨੀ ਵੀ ਕਿੰਨਾ ਕੁ ਖੁਸ਼ ਹੈ। ਨਹੀਂ ਉਹਨੇ ਤਾਂ ਕਦੇ ਸੁਪਨੇ ਚ ਨੀ ਸੀ ਸੋਚਿਆ ਕਿ ਮੈਂ ਕਾਮਰੂ ਦੇਸ਼ ਜਿੱਤ ਲਾਂਗਾ, ਉਹ ਤਾਂ ਹਾਰਿਆ ਪਿਆ ਸੀ, ਪਹਿਲਾਂ ਹੀ ਲੜਨ ਤੋਂ ਪਹਿਲਾਂ ਹੀ ਹਾਰ ਕਬੂਲੀ ਬੈਠਾ ਸੀ। ਪਰ ਨੌਵੇਂ ਪਾਤਸ਼ਾਹ ਦੀ ਕਿਰਪਾ ਨਾਲ ਉਹਨੇ ਦੇਸ਼ ਜਿੱਤ ਲਿਆ ਕਾਮਰੂ, ਇਸ ਕਰਕੇ ਰਾਜੇ ਬਿਸ਼ਨ ਸਿੰਘ ਦੇ ਅੰਦਰ ਵੀ ਬੜੀ ਭਾਰੀ ਖੁਸ਼ੀ ਹੈ, ਬੜਾ ਭਾਰੀ ਹਰਖ ਹੈ।
ਸੰਗ ਗੁਰੂ ਕੇ ਚਯੋ ਪਿਆਨਾ
ਇਹ ਵੀ ਸਤਿਗੁਰਾਂ ਦੇ ਨਾਲ ਚੱਲਣਾ ਚਾਹੁੰਦਾ, ਹਾਲਾਂਕਿ ਵਾਪਸ ਵੀ ਮੁੜ ਸਕਦਾ ਸੀ ਜੈਪੁਰ ਵਾਲੇ ਪਾਸੇ ਨੂੰ, ਪਰ ਇਹਨੇ ਆਖਿਆ ਮੈਂ ਨੌਵੇਂ ਪਾਤਸ਼ਾਹ ਦੇ ਨਾਲ ਪਟਨਾ ਸਾਹਿਬ ਜਾਵਾਂਗਾ, ਇਹਨਾਂ ਦੇ ਨਾਲ ਪਟਨਾ ਸਾਹਿਬ ਜਾ ਕੇ ਇਹਨਾਂ ਦੇ ਸਾਹਿਬਜ਼ਾਦੇ ਦੇ ਦਰਸ਼ਨ ਮੈਂ ਵੀ ਕਰਾਂਗਾ। ਇਸ ਕਰਕੇ ਇਹੋ ਜਿਹੀ ਭਾਵਨਾ ਧਾਰ ਕੇ ਰਾਜਾ ਬਿਸ਼ਨ ਸਿੰਘ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਚੱਲਿਆ।
ਬਾਜੈ ਅੱਗੇ ਬ੍ਰਿੰਦ ਨਿਸ਼ਾਨਾ
ਅੱਗੇ ਬੜੇ ਸੋਹਣੇ ਨਿਸ਼ਾਨ, ਨਿਸ਼ਾਨ ਕਹਿੰਦੇ ਨੇ ਨਗਾਰਿਆਂ ਨੂੰ, ਨਗਾਰੇ ਵੱਜਦੇ ਜਾ ਰਹੇ ਨੇ। ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰੇ ਦੀ ਲੋੜ ਹੁੰਦੀ ਹੈ, ਜਿੰਨੀ ਫੌਜ ਆ ਉਹਨੂੰ ਲਾਮਬੰਦ ਕਰਨ ਲਈ ਨਗਾਰਾ ਚਾਹੀਦਾ। ਨਗਾਰੇ ਨਾਲ ਪਤਾ ਲੱਗਦਾ ਵੀ ਜਦੋਂ ਚੋਭਾਂ ਲੱਗਦੀਆਂ ਨੇ ਪਤਾ ਲੱਗਦਾ ਵੀ ਹੁਣ ਫੌਜ ਨੇ ਚਾਲਾ ਪਾਉਣਾ, ਚੋਭ ਲੱਗਦੀ ਹੈ ਪਤਾ ਲੱਗਦਾ ਵੀ ਹੁਣ ਫੌਜ ਨੇ ਰੁਕਣਾ, ਫਿਰ ਚੋਭ ਲੱਗਦੀ ਹੈ ਪਤਾ ਲੱਗਦਾ ਵੀ ਹੁਣ ਲੰਗਰ ਵਰਤਣ ਦਾ ਸਮਾਂ। ਏਦਾਂ ਨਗਾਰੇ ਦੇ ਨਾਲ ਸਾਰੀ ਫੌਜ ਨੂੰ ਲਾਮਬੰਦ ਕੀਤਾ ਜਾਂਦਾ, ਕਿਉਂਕਿ ਇਕੱਲੇ ਇਕੱਲੇ ਨੂੰ ਤਾਂ ਨਹੀਂ ਨਾ ਜਾ ਕੇ ਦੱਸਿਆ ਜਾ ਸਕਦਾ ਵੀ ਹੁਣ ਆਪਾਂ ਚੱਲਣਾ, ਨਗਾਰਾ ਵਜਾ ਦਿੰਦੇ, ਉਹਦੇ ਨਾਲ ਪਤਾ ਲੱਗਦਾ ਵੀ ਹੁਣ ਇਹ ਕੂਚ ਦਾ ਨਗਾਰਾ, ਚਾਲੇ ਦਾ ਨਗਾਰਾ। ਇਸੇ ਕਰਕੇ ਅੱਜ ਕੱਲ ਵੀ ਦਲਾਂ ਪੰਥਾਂ ਦੇ ਵਿੱਚ, ਨਿਹੰਗ ਸਿੰਘਾਂ ਵਿੱਚ ਇਹ ਮਰਿਆਦਾ ਕਾਇਮ ਹੈ, ਤੇ ਦਲਾਂ ਪੰਥਾਂ ਦੇ ਵਿੱਚ ਜਿਹੜੇ ਚੱਕਰਵਰਤੀ ਫੌਜਾਂ ਰਹਿੰਦੀਆਂ ਨੇ ਉਹਨਾਂ ਦੇ ਨਾਲ ਨਗਾਰਾ ਜ਼ਰੂਰ ਹੁੰਦਾ, ਨਿਸ਼ਾਨ ਤੇ ਨਗਾਰਾ। ਨਗਾਰੇ ਤੋਂ ਸਾਰਿਆਂ ਨੂੰ ਅੰਦਾਜ਼ਾ ਲੱਗ ਜਾਂਦਾ ਵੀ ਹੁਣ ਚਾਲਾ ਪਾਉਣਾ, ਹੁਣ ਪੜਾਅ ਕਰਨਾ, ਜਾਂ ਹੁਣ ਲੰਗਰ ਦਾ ਨਗਾਰਾ ਹੈ, ਜਾਂ ਘੋੜਿਆਂ ਨੂੰ ਦਾਣਾ ਵੰਡਣ ਦਾ ਨਗਾਰਾ ਵੱਜਾ। ਇੱਦਾਂ ਸਾਰਿਆਂ ਨੂੰ ਸੁਚੇਤ ਹੋ ਜਾਂਦੇ ਨਗਾਰਿਆਂ ਦੀ ਆਵਾਜ਼ ਸੁਣ ਕੇ। ਤੋ ਫੌਜ ਦੇ ਵਿੱਚ ਨਗਾਰੇ ਵੱਜਦੇ ਸਨ, ਕਹਿੰਦੇ ਅੱਗੇ ਅੱਗੇ ਨਗਾਰੇ ਜਿਹੜੇ ਨੇ ਨਿਸ਼ਾਨ ਨੇ ਉਹ ਵੱਜਦੇ ਜਾ ਰਹੇ ਹਨ।
ਸੇਵਕਾ ਪਰ ਸ੍ਰੀ ਤੇਗ ਬਹਾਦਰ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਰੱਥ ਦੇ ਉੱਤੇ ਸਵਾਰ ਹੋਏ ਹਨ।
ਰਿਪ ਕਹਿ ਕਰ ਸੋ ਚੜਾਏ ਸਾਦਰ,
ਰਾਜੇ ਬਿਸ਼ਨ ਸਿੰਘ ਨੇ ਆਪ ਬੇਨਤੀ ਕਰਕੇ ਬੜੇ ਅਦਬ ਨਾਲ ਬੜੇ ਭਾਰੀ ਸਤਿਕਾਰ ਨਾਲ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਇੱਕ ਸੋਹਣੀ ਜੀ ਰੱਥ ਦੇ ਵਿੱਚ ਮਹਾਰਾਜ ਜੀ ਨੂੰ ਸਵਾਰ ਕੀਤਾ ਹੈ।
ਕਰਤ ਮਜਲ ਪਰ ਮਜਲ ਸਦਾਏ,
ਮਜਲ ਪਰ ਮਜਲ ਕਰਦਿਆਂ, ਕਿਉਂਕਿ ਇੱਕੋ ਦਿਨ ਪੈਂਡਾ ਤੈਅ ਨਹੀਂ ਹੋਣ ਵਾਲਾ, ਆਸਾਮ ਤੋਂ ਪਟਨਾ ਸਾਹਿਬ ਦਾ ਬੜਾ ਲੰਮਾ ਪੈਂਡਾ। ਕਹਿੰਦੇ ਮਜਲ ਕਰਦਿਆਂ ਦਸ ਵੀਹ ਕੋ ਜਿੰਨਾ ਕੋ ਰੋਜ਼ ਚੱਲ ਲੈਂਦੇ ਨੇ, ਚੱਲ ਕੇ ਸ਼ਾਮ ਨੂੰ ਡੇਰਾ ਕਰ ਲੈਂਦੇ ਨੇ, ਅਗਲੇ ਦਿਨ ਫਿਰ ਤੁਰ ਪੈਂਦੇ ਨੇ। ਏਦਾਂ ਮਜਲ ਪਰ ਮਜਲ ਕਰਦਿਆਂ ਆ ਰਹੇ ਨੇ।
ਆਏ ਲਸ਼ਕਰ ਸਮਦਾਏ,
ਬੜਾ ਵੱਡਾ ਭਾਰੀ ਲਸ਼ਕਰ ਰਾਜੇ ਬਿਸ਼ਨ ਸਿੰਘ ਦਾ ਉਹ ਨਾਲ ਨਾਲ ਚੱਲ ਕੇ ਆ ਰਿਹਾ।
ਡੇਰਾ ਪਰ ਆਣ ਕਰ ਜਾ,
ਕਹਿੰਦੇ ਜਿੱਥੇ ਵੀ ਆਣ ਕੇ ਡੇਰਾ ਪੈਂਦਾ, ਜਿੱਥੇ ਸ਼ਾਮ ਨੂੰ ਪੜਾਅ ਕਰਦੇ ਨੇ, ਜਿੱਥੇ ਸ਼ਾਮ ਪੈਂਦੀ ਹੈ ਸਾਰਾ ਦਿਨ ਚਲਦਿਆਂ ਚਲਦਿਆਂ, ਰਾਤ ਦੇ ਸਮੇਂ ਜਿੱਥੇ ਡੇਰਾ ਕਰਦੇ ਹਨ,
ਖੁਦ ਪਸਰੈ ਗੁਰ ਕੀ ਜੈ ਕਹਾ,
ਉੱਥੇ ਨੇੜੇ ਤੇੜੇ ਸਤਿਗੁਰਾਂ ਦੀ ਖਬਰ ਪਹੁੰਚ ਜਾਂਦੀ ਹੈ। ਜਿਹੜੇ ਕੋਈ ਨੇੜੇ ਤੇੜੇ ਪਿੰਡ ਨੇ, ਨਗਰ ਨੇ, ਗ੍ਰਾਮ ਨੇ, ਸਤਿਗੁਰਾਂ ਦੀ ਸਿੱਖੀ ਸੇਵਕੀ ਹਰ ਨਗਰ ਹਰ ਗ੍ਰਾਮ ਵਿੱਚ, ਤੇ ਜਦੋਂ ਨੌਵੇਂ ਪਾਤਸ਼ਾਹ ਜੀ ਦਾ ਡੇਰਾ ਕੀਤਾ ਸੁਣਦੇ ਨੇ ਸਿੱਖ ਨਗਰਾਂ ਗ੍ਰਾਮਾਂ ਵਿੱਚ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਮਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਨੇੜੇ ਉਤਰੇ ਹੋਏ ਨੇ।
ਸੰਗਤ ਮੁਲ ਤਿਰਦਾ ਚਲ ਆਵੇ,
ਬੇਅੰਤ ਸੰਗਤਾਂ ਬੜੀ ਖੁਸ਼ੀ ਨਾਲ, ਬੜੇ ਚਾਓ ਨਾਲ, ਬੜੇ ਉਮਾਹ ਨਾਲ ਉਮੜ ਉਮੜ ਕੇ, ਹੁਮ ਹੁਮਾ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ।
ਕੋਰਨ ਦਰਸ਼ਨ ਪਾਵੇ,
ਅਨੇਕਾਂ ਪ੍ਰਕਾਰ ਦੀਆਂ ਸੋਹਣੀਆਂ ਕੋਰਾਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕਰਕੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਸੁੰਦਰ ਦੀਦਾਰ ਪਰਸਦੇ ਨੇ, ਸਿੱਖ ਸਤਿਗੁਰਾਂ ਦੇ ਦਰਸ਼ਨ ਪਰਸਦੇ ਹਨ।
ਸਰਬ ਆਦਗਨ ਬਸਤਰ ਅਜਾਇਬ,
ਮਹਾਰਾਜ ਜੀ ਦੇ ਚਰਨਾਂ ਵਿੱਚ ਕੋਈ ਮਾਇਆ ਭੇਟ ਕਰਦਾ ਹੈ, ਕੋਈ ਵਸਤਰ ਭੇਟ ਕਰਦਾ ਹੈ, ਕੋਈ ਅੰਨ ਭੇਟ ਕਰਦਾ, ਕੋਈ ਫਲ, ਕੋਈ ਮੇਵੇ, ਇਹਦਾ ਭਾਂਤ ਭਾਂਤ ਦੀਆਂ ਵਸਤੂਆਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖ ਭੇਟ ਕਰਦੇ ਹਨ।
ਜਾਮਨ ਅਰਪੈ ਸਾਹਿਬ,
ਮਹਾਰਾਜ ਜੀ ਨੂੰ ਪ੍ਰਸੰਨ ਕਰਨ ਵਾਸਤੇ ਕਿ ਸਤਿਗੁਰੂ ਜੀ ਸਾਡੇ ਤੇ ਰੀਝ ਪੈਣ, ਮਹਾਰਾਜ ਜੀ ਸਾਡੇ ਤੇ ਖੁਸ਼ੀਆਂ ਦੇ ਘਰ ਵਿੱਚ ਆ ਜਾਣ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ ਹਨ।
ਬੇਨਤੀ ਕਰੇ ਕਾਮਨਾ ਪੈ,
ਜੋ ਜੋ ਬੇਨਤੀ ਸਤਿਗੁਰਾਂ ਦੇ ਚਰਨਾਂ ਚ ਸਿੱਖ ਕਰਦੇ ਨੇ ਨੌਵੇਂ ਪਾਤਸ਼ਾਹ ਦੇ ਚਰਨਾਂ ਚ, ਕਹਿੰਦੇ ਉਹ ਇਹਨਾਂ ਦੀਆਂ ਕਾਮਨਾਵਾਂ ਗੁਰੂ ਚਰਨਾਂ ਚ ਪੂਰਨ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਪਾਰ ਜਾਤ ਇਹੋ ਹਰ ਕੋ ਨਾਮ, ਮਹਾਰਾਜ ਸੱਚੇ ਪਾਤਸ਼ਾਹ ਦਾ ਨਾਂ ਹੀ ਪਾਰ ਜਾਤ ਬ੍ਰਿਸ਼ ਦੇ ਸਮਾਨ ਹੈ। ਜੋ ਜੋ ਕਾਮਨਾ ਧਾਰ ਕੇ ਸਤਿਗੁਰਾਂ ਦਾ ਨਾਂ ਲੈ ਕੇ ਗੁਰੂ ਚਰਨਾਂ ਚ ਅਰਦਾਸ ਕਰਦੇ ਨੇ ਉਹ ਕਾਮਨਾਵਾਂ ਗੁਰਸਿੱਖਾਂ ਦੀਆਂ ਪੂਰਨ ਹੁੰਦੀਆਂ ਨੇ, ਉਹੀ ਇੱਛਾਵਾਂ ਮਹਾਰਾਜ ਜੀ ਦੇ ਦਰੋਂ ਘਰੋਂ ਪੂਰੀਆਂ ਹੁੰਦੀਆਂ ਨੇ।
ਜਸ ਕੋ ਚਿਰਤ ਸਦਨ ਸਿਧੈ,
ਸਤਿਗੁਰਾਂ ਦਾ ਜਸ ਕਰਕੇ ਮਹਾਰਾਜ ਜੀ ਦੀ ਮਹਿਮਾ ਕਰਕੇ ਵਡਿਆਈ ਕਰਕੇ ਗੁਰੂ ਕੇ ਸਿੱਖ ਆਪਣਿਆਂ ਘਰਾਂ ਨੂੰ ਵਾਪਸ ਜਾਂਦੇ ਹਨ।
ਭਏ ਦੁਪਹਿਰੀ ਡੇਰਾ ਕਾਲਾ,
ਜਦੋਂ ਦੁਪਹਿਰ ਦਾ ਸਮਾਂ ਹੁੰਦਾ ਹੈ ਉਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਡੇਰਾ ਕਰ ਲੈਂਦੇ ਹਨ।
ਹੋਰ ਹੋਤ ਮਾਰਗ ਦਲ ਚੱਲ,
ਤੇ ਫਿਰ ਜਦੋਂ ਅਗਲਾ ਦਿਨ ਚੜਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰੇ ਸਵਖਤ ਹੀ ਚੱਲ ਪੈਂਦੇ ਨੇ ਠੰਡੇ ਵੇਲੇ, ਤੇ ਜਦੋਂ ਦੁਪਹਿਰ ਦਾ ਸਮਾਂ ਹੁੰਦਾ ਗਰਮੀ ਹੋਣ ਕਰਕੇ ਫਿਰ ਮਹਾਰਾਜ ਜੀ ਡੇਰਾ ਕਰ ਲੈਂਦੇ ਹਨ।
ਪਛਲ ਜਾ ਮਰੇ ਦਿਨ ਥੋਰੇ, ਬਿਸ਼ਨ ਸਿੰਘ ਆਵੇ ਗੁਰ ਓਰੇ,
ਜਦੋਂ ਪਿਛਲਾ ਪਹਿਰ ਹੁੰਦਾ ਨਾ ਸ਼ਾਮ ਦਾ ਸਮਾਂ ਹੁੰਦਾ ਤੇ ਦੁਪਹਿਰ ਨੂੰ ਡੇਰਾ ਕਰ ਲੈਂਦੇ ਸਤਿਗੁਰੂ ਜੀ ਦੇ ਸਮੇਤ ਸਾਰੀਆਂ ਫੌਜਾਂ, ਜਦੋਂ ਪਿਛਲਾ ਪਹਿਰ ਹੁੰਦਾ ਸ਼ਾਮ ਦਾ ਸਮਾਂ ਹੁੰਦਾ ਉਦੋਂ ਰਾਜਾ ਬਿਸ਼ਨ ਸਿੰਘ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ। ਜਦੋਂ ਮਹਾਰਾਜ ਜੀ ਦੇ ਦੀਵਾਨ ਸਜਦੇ ਨੇ ਨਾ ਸੰਧਿਆ ਵੇਲੇ ਦੇ, ਆ ਸੰਧਿਆ ਵੇਲੇ ਦੇ ਦੀਵਾਨ ਸਜਣ ਦੀ ਮਰਿਆਦਾ ਪੁਰਾਤਨ ਸਮੇਂ ਤੋਂ ਹੈ। ਜਿਵੇਂ ਹੁਣ ਸੰਧਿਆ ਵੇਲੇ ਦੇ ਸਮੇਂ ਵਿੱਚ ਕਥਾ ਦਾ ਦੀਵਾਨ ਸਜਦਾ, ਇਹ ਕਥਾ ਦੇ ਦੀਵਾਨ ਦੀ ਮਰਿਆਦਾ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ, ਗੁਰੂ ਸਾਹਿਬ ਦੇ ਸਮੇਂ ਤੋਂ ਹੀ, ਕਿ ਪਹਿਲਾਂ ਕਥਾ ਦਾ ਸਮਾਗਮ ਹੁੰਦਾ, ਫਿਰ ਕੀਰਤਨ ਹੁੰਦਾ, ਫਿਰ ਸੋਦਰ ਦੀ ਚੌਂਕੀ ਹੁੰਦੀ ਹੈ, ਰਹਿਰਾਜ ਸਾਹਿਬ ਦੇ ਜਾਪ ਹੁੰਦੇ ਨੇ। ਇਸ ਤਰ੍ਹਾਂ ਇਹ ਮਰਿਆਦਾ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਧਿਆ ਵੇਲੇ ਦੇ ਜਦੋਂ ਦੀਵਾਨ ਸਜਦੇ ਨੇ, ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਚਰਣਾਂ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਨਿਤਾ ਪ੍ਰਤੀ ਜਦੋਂ ਵੀ ਡੇਰਾ ਹੁੰਦਾ, ਸ਼ਾਮ ਨੂੰ ਮਹਾਰਾਜ ਜੀ ਕੋਲ ਆਉਂਦਾ ਹੈ।
ਬੰਧਨ ਕਰੈ ਜੁਗਲ ਕਰ ਜੋਰ,
ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਵੰਦਨਾ ਕਰਦਾ, ਮੱਥਾ ਟੇਕਦਾ,
ਬਿਨੈ ਬਖਾਨੈ ਚਰਨ ਓਰ,
ਸਤਿਗੁਰਾਂ ਦੇ ਚਰਨਾਂ ਚ ਜੇ ਕੋਈ ਬੇਨਤੀ ਕਰਨੀ ਹੁੰਦੀ ਹੈ ਬੇਨਤੀ ਕਰਦਾ, ਔਰ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦਾ, ਚਰਨ ਛੂ ਕੇ ਉਹ ਹੱਥ ਆਪਣੇ ਚਿਹਰੇ ਤੇ ਲਾਉਂਦਾ, ਅੱਖਾਂ ਤੇ ਲਾਉਂਦਾ,
ਸਾਦਰ ਸਤਿਗੁਰ ਨਿਕਟ ਬਿਠਾਵੇ।
ਸਤਿਗੁਰੂ ਜੀ ਵੀ ਇਹਦਾ ਬੜਾ ਸਤਿਕਾਰ ਕਰਦੇ ਰਾਜੇ ਬਿਸ਼ਨ ਸਿੰਘ ਦਾ, ਕਿਉਂਕਿ ਸ਼ਰਧਾ ਭਾਵਨਾ ਵਾਲਾ, ਇਹਦਾ ਪ੍ਰੇਮ ਹੈ ਹਿਰਦੇ ਵਿੱਚ, ਤੇ ਗੁਰੂ ਦਾ ਪ੍ਰੇਮ ਹੋਣ ਕਰਕੇ ਮਹਾਰਾਜ ਜੀ ਵੀ ਇਹਦਾ ਬੜਾ ਸਤਿਕਾਰ ਕਰਕੇ ਇਹਨੂੰ ਕੋਲ ਬਿਠਾਉਂਦੇ ਨੇ।
ਕਿਰਪਾ ਦ੍ਰਿਸ਼ਟ ਬਾਤਨ ਬਤਰਾਵੇ,
ਔਰ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਨਾਲ ਬਚਨ ਬਿਲਾਸ ਵੀ ਕਰਦੇ। ਰਾਜੇ ਬਿਸ਼ਨ ਸਿੰਘ ਨੂੰ ਬਹੁਤ ਸਾਰੀਆਂ ਗੁਰੂ ਘਰ ਦੀਆਂ ਗੁਰਮਤ ਦੀਆਂ ਬਾਤਾਂ ਵੀ ਮਹਾਰਾਜ ਜੀ ਸੁਣਾਉਂਦੇ ਨੇ।
ਅਨਕ ਬਾਰ ਸਿੱਖ ਪੱਠੇ ਅਗਾਰੇ, ਮਾਤ ਨਾਨਕੀ ਪ੍ਰੀਤ ਸੁਧਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਧਰ ਮਾਤਾ ਨਾਨਕੀ ਜੀ ਨੇ ਕਈ ਵਾਰ ਸਿੱਖ ਭੇਜੇ ਸੀ, ਕਿਉਂਕਿ ਸਤਿਗੁਰਾਂ ਨੂੰ ਗਿਆ ਨੂੰ ਕਈ ਸਾਲ ਹੋ ਗਏ ਨੇ, ਤੇ ਸਤਿਗੁਰਾਂ ਦੇ ਮਾਤਾ ਜੀ ਸਨ ਮਾਤਾ ਨਾਨਕੀ ਜੀ ਸ੍ਰੀ ਪਟਨਾ ਸਾਹਿਬ, ਉਹਨਾਂ ਨੇ ਕਈ ਵਾਰ ਮਹਾਰਾਜ ਜੀ ਕੋਲ ਸਿੱਖ ਭੇਜੇ ਸੀ ਖਬਰ ਦੇ ਕੇ ਕਿ ਮਹਾਰਾਜ ਹੁਣ ਛੇਤੀ ਵਾਪਸ ਮੁੜਾਓ। ਕਈ ਵਾਰ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦੇ ਕੋਲ ਖਬਰ ਦੇ ਕੇ ਬੜੀ ਭਾਰੀ ਪ੍ਰੀਤ ਧਾਰਨ ਕਰਕੇ ਸਿੱਖ ਮਹਾਰਾਜ ਜੀ ਕੋਲ ਭੇਜੇ ਸਨ।
ਬਹੁ ਦਿਨ ਬੀਤੇ ਨਾ ਪੁੱਤਰ ਨਿਹਾਰਾ,
ਬੜੇ ਦਿਨ ਬੀਤ ਗਏ ਨੇ ਮਾਤਾ ਨਾਨਕੀ ਨੂੰ, ਮਾਂ ਨਾਨਕੀ ਨੇ ਤਾਂ ਕਦੇ ਨੌਵੇਂ ਪਾਤਸ਼ਾਹ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਕੀਤਾ ਹੀ ਨਹੀਂ ਸੀ, ਹਰ ਵੇਲੇ ਆਪਣੀ ਦ੍ਰਿਸ਼ਟੀ ਥੱਲੇ ਰੱਖਿਆ, ਪਰ ਹੁਣ ਕਈ ਸਾਲ ਹੋ ਗਏ ਨੇ ਆਪਣੇ ਪੁੱਤਰ ਦੇ ਦਰਸ਼ਨ ਮਾਤਾ ਨਾਨਕੀ ਨੇ ਨਹੀਂ ਕੀਤੇ।
ਛਿਰਨ ਪਇਓ ਕਦਾਪ ਉਦਾਰਾ,
ਪਹਿਲਾਂ ਕਦੇ ਮਾਤਾ ਜੀ ਦਾ ਸਤਿਗੁਰਾਂ ਨਾਲ ਵਿਛੋੜਾ ਨਹੀਂ ਸੀ ਹੋਇਆ। ਜੇ ਸਤਿਗੁਰੂ 26 ਸਾਲ ਭੋਰੇ ਚ ਰਹੇ ਨੇ ਬਾਬੇ ਬਕਾਲੇ ਦੀ ਧਰਤੀ ਤੇ ਮਾਤਾ ਨਾਨਕੀ ਜੀ ਦਰਵਾਜੇ ਤੇ ਬੈਠੇ ਰਹੇ ਨੇ ਮਾਤਾ ਗੁਜਰੀ ਜੀ ਦੇ ਸਮੇਤ, ਉੱਥੇ ਆਪਣੇ ਪੁੱਤਰ ਦੀ ਸੇਵਾ ਵਿੱਚ ਹਾਜ਼ਰ ਰਹੇ ਨੇ ਮਾਤਾ ਨਾਨਕੀ ਜੀ। ਬੜੀ ਵੱਡੀ ਤਪੱਸਿਆ ਮਾਤਾ ਨਾਨਕੀ ਦੀ ਵੀ, ਤੇ ਕਹਿੰਦੇ ਪਹਿਲੀ ਵਾਰ ਇਹ ਵਿਛੋੜਾ ਹੋਇਆ ਸੀ ਪੁੱਤਰ ਦੇ ਨਾਲ, ਉਹ ਵੀ ਇੰਨੇ ਲੰਮੇ ਸਮੇਂ ਦਾ ਕਿ ਕਈ ਸਾਲ ਬਤੀਤ ਹੋ ਗਏ ਨੇ।
ਆਵਨ ਤੀਰਥ ਹਿਤ ਦਿਸ਼ ਪੂਰਬ,
ਕਿ ਤੀਰਥ ਵਾਲੇ ਪਾਸੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਪੂਰਬ ਦਿਸ਼ਾ ਵੱਲ ਆਏ ਹਨ।
ਸੁੱਤ ਤੇ ਬਿਛਰੀ ਨਾਇਨ ਪੂਰਬ,
ਪੂਰਬ ਦਿਸ਼ਾ ਵੱਲ ਪਹਿਲੀ ਵਾਰ ਤੀਰਥ ਯਾਤਰਾ ਤੇ ਆਏ ਸਨ ਮਾਤਾ ਜੀ ਨਾਲ, ਤੇ ਪਹਿਲਾਂ ਕਦੇ ਮਾਤਾ ਜੀ ਆਪਣੇ ਪੁੱਤਰ ਨਾਲ ਵਿਛੜੇ ਨਹੀਂ ਸੀ, ਕਦੇ ਆਪਣੇ ਪੁੱਤਰ ਤੋਂ ਮਾਤਾ ਜੀ ਦਾ ਵਿਛੋੜਾ ਨਹੀਂ ਸੀ ਹੋਇਆ।
ਪੁੱਤਰ ਪ੍ਰਤੀਕਨ ਤਾਰਤ ਔਰ ਮੈਂ ਵਿਛੜ ਰਹੀ ਬਸ ਪਟਣੇ ਪੁਰ ਮੈਂ,
ਪੋਤਰੇ ਦੀ ਉਡੀਕ ਕਰਦੀ ਸੀ ਮਾਤਾ ਨਾਨਕੀ ਬੜੇ ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਉਡੀਕਦੀ ਸੀ ਵੀ ਮੇਰੇ ਘਰ ਪੋਤਰਾ ਹੋਵੇ, ਤੇ ਪੋਤਰੇ ਦੀ ਉਡੀਕ ਕਰਦਿਆਂ ਉਹ ਇੱਛਾ ਤਾਂ ਪੂਰੀ ਹੋ ਗਈ ਹੈ, ਹੁਣ ਆਪਣੇ ਪੋਤਰੇ ਸਮੇਤ ਮਾਤਾ ਨਾਨਕੀ ਜੀ ਸ੍ਰੀ ਪਟਨਾ ਸਾਹਿਬ ਵਿਖੇ ਬਿਰਾਜਮਾਨ ਨੇ, ਪਰ ਹੁਣ ਪੁੱਤਰ ਦਾ ਵਿਛੋੜਾ ਪਿਆ ਹੋਇਆ, ਪੁੱਤਰ ਦੇ ਵਿਛੋੜੇ ਕਰਕੇ ਮਾਤਾ ਨਾਨਕੀ ਜੀ ਦਾ ਹਿਰਦਾ ਕਈ ਵੇਰੀ ਬੇਬਲ ਹੋ ਉੱਠਦਾ ਹੈ।
ਅਦਕ ਸਨੇਹ ਮਿਲਨ ਕੋ ਧਰਤੇ,
ਮਨ ਵਿੱਚ ਬੜਾ ਭਾਰੀ ਸਨੇਹ ਹੈ ਮਾਤਾ ਨਾਨਕੀ ਦੇ, ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਦਾ ਬੜਾ ਭਾਰੀ ਸਨੇਹ ਹੈ।
ਪਾਤੀ ਬਿੰਦ ਪਠਾਵਨ ਕਰਤੇ,
ਇਸ ਕਰਕੇ ਮਾਤਾ ਜੀ ਨੇ ਕਈ ਚਿੱਠੀਆਂ ਭੇਜੀਆਂ ਮਹਾਰਾਜ ਨੌਵੇਂ ਪਾਤਸ਼ਾਹ, ਕਈ ਚਿੱਠੀਆਂ ਲਿਖ ਲਿਖ ਕੇ ਸੇਵਾਦਾਰਾਂ ਦੇ ਸਿੱਖਾਂ ਦੇ ਹੱਥ ਦੇ ਵਿੱਚ ਦੇ ਕੇ ਉਹ ਚਿੱਠੀਆਂ ਮਹਾਰਾਜ ਨੌਵੇਂ ਪਾਤਸ਼ਾਹ ਨੂੰ ਭੇਜੀਆਂ ਨੇ।
ਬਾਰ ਬਾਰ ਜਨਨੀ ਸੁਧ ਪਾਏ,
ਬਾਰ ਬਾਰ ਮਾਤਾ ਨਾਨਕੀ ਜੀ ਦੀ ਖਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚਦੀ ਰਹੀ।
ਚੱਲ ਸ੍ਰੀ ਤੇਗ ਬਹਾਦਰ ਰਾਏ,
ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਜੀ ਦਾ ਪ੍ਰੇਮ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉੱਥੋਂ ਚੱਲ ਪਏ ਨੇ। ਮਹਾਰਾਜ ਜੀ ਕਹਿੰਦੇ ਬਿਸ਼ਨ ਸਿੰਘ, ਮਾਤਾ ਜੀ ਸਾਨੂੰ ਬਾਰ ਬਾਰ ਚਿੱਠੀਆਂ ਭੇਜ ਕੇ ਬੁਲਾ ਰਹੇ ਨੇ, ਪਹਿਲੀ ਵਾਰ ਮਾਤਾ ਜੀ ਸਾਡੇ ਤੋਂ ਇੰਨੇ ਲੰਮੇ ਸਮੇਂ ਤੱਕ ਵਿਛੜੇ ਨੇ, ਉਹਨਾਂ ਦਾ ਹਿਰਦਾ ਮਮਤਾ ਹੈ ਨਾ, ਮਾਂ ਦੀ ਮਮਤਾ ਹੈ, ਉਹ ਸਾਨੂੰ ਬਾਰ ਬਾਰ ਬੁਲਾ ਰਹੇ ਨੇ। ਇਸ ਕਰਕੇ ਹੇ ਰਾਜਾ ਬਿਸ਼ਨ ਸਿੰਘ, ਹੁਣ ਆਪਾਂ ਨੂੰ ਛੇਤੀ ਵਾਪਸ ਮੁੜਨਾ ਚਾਹੀਦਾ ਹੈ।
ਆਵਤ ਕੁਸ਼ਲ ਬੂਝ ਬਾਰੇ ਸੁਦ ਕੀ ਸੁਦ ਸੁਣ ਸੁਣ ਮੁਦ ਧਾਰੇ।
ਹੁਣ ਜਿਹੜੇ ਸੇਵਕ ਆਉਂਦੇ ਨੇ ਚਿੱਠੀ ਲੈ ਕੇ ਮਾਤਾ ਨਾਨਕੀ ਕੋਲੋਂ ਪਟਨਾ ਸਾਹਿਬ ਤੋਂ ਨੌਵੇਂ ਪਾਤਸ਼ਾਹ ਦੇ ਚਰਣਾਂ ਚ, ਤੇ ਸਤਿਗੁਰੂ ਜੀ ਉਹਨਾਂ ਕੋਲੋਂ ਚਿੱਠੀ ਲੈਂਦੇ, ਨਾਲੇ ਹਾਲ ਚਾਲ ਪੁੱਛਦੇ ਪਰਿਵਾਰ ਦਾ, ਘਰ ਦੇ ਜੀਆਂ ਦਾ, ਤੇ ਆਪਣੇ ਪੁੱਤਰ ਬਾਰੇ ਵੀ ਪੁੱਛਦੇ ਕਿ ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੀਆਂ ਗੱਲਾਂ ਸੁਣਾਓ, ਉਹ ਕੀ ਕਰ ਰਹੇ ਨੇ ਅੱਜ ਕੱਲ, ਗੋਬਿੰਦ ਰਾਏ ਜੀ ਕਿਵੇਂ ਵਿਚਰ ਰਹੇ ਨੇ। ਏਦਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਸਿੱਖਾਂ ਦੇ ਕੋਲੋਂ ਆਪਣੇ ਸਾਹਿਬਜ਼ਾਦੇ ਬਾਰੇ, ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਵੀ ਪੁੱਛਦੇ ਹਨ।
ਆਵਤ ਗੁਰ ਪਟਣੇ ਔਰ
ਏਦਾਂ ਸਤਿਗੁਰੂ ਜੀ ਨਾਲੇ ਉਹਨਾਂ ਬਾਰੇ ਵੀ ਸਾਰਾ ਕੁਝ ਜਾਣ ਲੈਂਦੇ ਨੇ, ਤੋ ਸਹਿਜੇ ਸਹਿਜੇ ਮਹਾਰਾਜ ਜੀ ਸ੍ਰੀ ਪਟਨਾ ਸਾਹਿਬ ਵੱਲ ਆ ਰਹੇ ਨੇ।
ਬਿਸ਼ਨ ਸਿੰਘ ਜੁਤ ਨਿਤ ਉੱਠ ਪੋਰ,
ਰਾਜੇ ਬਿਸ਼ਨ ਸਿੰਘ ਦੇ ਸਮੇਤ ਰੋਜ਼ ਸਵੇਰੇ ਅੰਮ੍ਰਿਤ ਵੇਲੇ ਹੀ ਉੱਠ ਕੇ ਮਹਾਰਾਜ ਜੀ ਚਾਲੇ ਪਾ ਦਿੰਦੇ ਨੇ, ਤੇ ਜਦੋਂ ਦੁਪਹਿਰਾ ਹੁੰਦਾ ਉਦੋਂ ਡੇਰਾ ਕਰ ਲੈਂਦੇ ਹਨ।
ਮਾਤ ਨਾਨਕੀ ਗੁਜਰੀ ਦੋ ਬਾਤ ਸੁਣਾਵੇਂ ਕੋ ਬਿਦ ਓ।
ਇੱਧਰ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਗੁਰੂ ਕਲਗੀਧਰ ਜੀ ਨੂੰ, ਦਸਵੇਂ ਪਾਤਸ਼ਾਹ ਜੀ ਨੂੰ ਕੋਲ ਬਿਠਾ ਕੇ ਨਾ ਗੁਰੂ ਘਰ ਦਾ ਇਤਿਹਾਸ ਸੁਣਾਉਂਦੇ, ਵੱਡੇ ਸਤਿਗੁਰਾਂ ਦੀਆਂ ਗੱਲਾਂ, ਵੱਡੇ ਸਤਿਗੁਰਾਂ ਦਾ ਇਤਿਹਾਸ। ਇਹ ਇੱਕ ਮਰਿਆਦਾ ਹੈ ਜਿਹੜੀ ਉਸ ਵੇਲੇ ਮਾਤਾ ਨਾਨਕੀ ਜੀ ਹੁਣੀ ਚਲਾ ਰਹੇ ਨੇ, ਤਾਂ ਜੋ ਇਸ ਮਰਿਆਦਾ ਨੂੰ ਅਸੀਂ ਪਾਲਣਾ ਕਰ ਸਕੀਏ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਕਦੇ ਯਤਨ ਕਰੀਏ ਵੀ ਉਹਨਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾਉਣਾ, ਸਤਿਗੁਰਾਂ ਦੇ ਘਰ ਦਾ ਇਤਿਹਾਸ ਸੁਣਾਉਣਾ। ਪੁਰਾਤਨ ਸਮਿਆਂ ਦੇ ਵਿੱਚ ਬਜ਼ੁਰਗ ਮਾਪੇ ਜਾਂ ਦਾਦੇ ਦਾਦੀਆਂ ਸ਼ਾਮ ਸਮੇਂ ਰਾਤ ਸਮੇਂ ਆਪਣੇ ਪੋਤਰੇ ਪੋਤਰੀਆਂ ਨੂੰ ਕੋਲ ਬਿਠਾ ਲੈਣਾ ਜਾਂ ਬੱਚਿਆਂ ਨੂੰ ਕੋਲ ਬਿਠਾ ਲੈਣਾ ਤੇ ਉਹਨਾਂ ਨੂੰ ਮਹਾਰਾਜ ਜੀ ਦਾ ਇਤਿਹਾਸ ਸੁਣਾਉਣਾ। ਜਨਮ ਸਾਖੀ ਚ ਕੋਈ ਸਾਖੀ ਸੁਣਾਉਣੀ, ਕਲਗੀਧਰ ਚਮਤਕਾਰ ਦੇ ਵਿੱਚੋਂ ਕੋਈ ਸਾਖੀ ਸੁਣਾਉਣੀ, ਏਦਾਂ ਦੀ ਮਰਿਆਦਾ ਸੀ। ਹੁਣ ਉਹ ਮਰਿਆਦਾ ਅਲੋਪ ਹੁੰਦੀ ਜਾ ਰਹੀ, ਤਕਰੀਬਨ ਕੁੱਲ ਮਿਲਾ ਕੇ ਅਲੋਪ ਹੀ ਹੋ ਚੁੱਕੀ ਹੈ। ਤੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਜਦੋਂ ਕਲਗੀਧਰ ਜੀ ਕੋਲ ਬਹਿੰਦੇ ਨੇ ਨਾ ਸਤਿਗੁਰੂ ਜੀ, ਤੇ ਉਹਨਾਂ ਨੂੰ ਮਾਤਾ ਜੀ ਹੋਣੀ ਗੁਰੂ ਘਰ ਦਾ ਜਿਹੜਾ ਸਾਰਾ ਇਤਿਹਾਸ ਜੋ ਪਿੱਛੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਗੁਰੂ ਰਾਮਦਾਸ ਸਾਹਿਬ ਦੇ ਸਮੇਂ, ਉਹ ਸਾਰਾ ਇਤਿਹਾਸ ਗੁਰੂ ਘਰ ਦਾ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਹੋਣੀ ਸੁਣਾਉਂਦੇ ਹਨ।
ਸੁਣੋ ਪੁੱਤਰ ਪੰਜਾਬ ਜੋ ਦੇਸ਼
ਸੁਣਾਉਂਦੇ ਨੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਸੁਣਾ ਕੇ ਕਹਿੰਦੇ ਨੇ, ਹੇ ਪੁੱਤਰ ਹੇ ਗੋਬਿੰਦ ਰਾਏ ਜੀ ਸੁਣੋ, ਜਿਹੜਾ ਪੰਜਾਬ ਦਾ ਦੇਸ਼ ਹੈ ਨਾ, ਕਿਉਂਕਿ ਪੰਜਾਬ ਦੇਸ਼ ਵੱਖਰਾ ਹੈ, ਉਹ ਬਿਹਾਰ ਦੇ ਇਲਾਕੇ ਚ ਬੈਠੇ ਸਨ ਸਤਿਗੁਰੂ ਜੀ, ਕਲਗੀਧਰ ਨੇ ਹਾਲੇ ਪੰਜਾਬ ਵੇਖਿਆ ਨਹੀਂ। ਤੋ ਮਾਤਾ ਜੀ ਹੁਣੀ ਸੁਣਾਉਂਦੇ ਨੇ, ਕਹਿੰਦੇ ਪੁੱਤਰ ਜੀ ਜਿਹੜਾ ਪੰਜਾਬ ਦੇਸ਼ ਹੈ,
ਸਤਿਗੁਰ ਤਿਤੀ ਬਸੈ ਵਿਸ਼ੇਸ਼,
ਵਿਸ਼ੇਸ਼ ਕਰਕੇ ਸਾਡੇ ਜਿੰਨੇ ਵੱਡੇ ਸਤਿਗੁਰੂ ਜੀ ਹੋਏ ਨੇ ਉਹ ਪੰਜਾਬ ਦੇਸ਼ ਵਿੱਚ ਹੀ ਰਹੇ ਨੇ, ਚਾਹੇ ਉਹ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਦੇਵ ਸਾਹਿਬ ਨੇ, ਉਹਨਾਂ ਦਾ ਅਵਤਾਰ ਵੀ ਪੰਜਾਬ ਦੀ ਧਰਤੀ ਤੇ ਹੋਇਆ ਨੌਵੇਂ ਪਾਤਸ਼ਾਹ ਤੱਕ, ਤੇ ਬਹੁਤਾ ਲੰਮਾ ਸਮਾਂ ਵੱਡੇ ਸਤਿਗੁਰੂ ਜੀ ਪੰਜਾਬ ਦੇਸ਼ ਦੇ ਵਿੱਚ ਹੀ ਵਿਚਰੇ ਨੇ, ਉੱਥੇ ਹੀ ਰਹੇ ਨੇ।
ਮਹਾ ਜੰਗ ਤੁਰਕਨ ਕੇ ਸੰਗ,
ਪੁੱਤਰ ਤੇਰੇ ਦਾਦਾ ਜੀ ਮਾਤਾ ਨਾਨਕੀ ਜੀ ਸੁਣਾਉਂਦੇ, ਕਹਿੰਦੇ ਹੇ ਪੁੱਤਰ ਗੋਬਿੰਦ ਰਾਏ, ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਚਾਰ ਜੰਗ ਲੜੇ ਨੇ ਤੁਰਕਾਂ ਦੇ ਨਾਲ, ਉਹ ਜੰਗ ਵੀ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਲੜੇ ਨੇ, ਪੰਜਾਬ ਦੀ ਧਰਤੀ ਤੇ ਉਹਨਾਂ ਨੇ ਤੁਰਕਾਂ ਦੇ ਨਾਲ ਬੜੇ ਵੱਡੇ ਭਾਰੀ ਯੁੱਧ ਕੀਤੇ ਨੇ, ਘਮਾਸਾਨ ਜੰਗ ਕੀਤੇ ਨੇ,
ਬਾਰ ਬਾਰ ਹੋਏ ਪੱਟ ਭੰਗ,
ਬਾਰ ਬਾਰ ਵੱਡੇ ਵੱਡੇ ਸੂਰਮਿਆਂ ਦੇ ਮੂੰਹ ਤੋੜਦੇ ਰਹੇ, ਜਿਹੜੇ ਦੁਸ਼ਮਣ ਚੜ ਕੇ ਆਉਂਦੇ ਰਹੇ ਉਹਨਾਂ ਦੁਸ਼ਮਣਾਂ ਦਾ ਮੂੰਹ ਤੋੜ ਕੇ ਉਹਨਾਂ ਨੂੰ ਜਵਾਬ ਦਿੰਦੇ ਰਹੇ ਨੇ।
ਸੋਢੀ ਬੰਸ ਸ਼ਿਰੋਮਣੀ ਮਹਾ ਰਾਮਦਾਸ ਗੁਰ ਜਸ ਜੈਕਾਰ,
ਗੋਬਿੰਦ ਰਾਏ ਜੀ ਸਾਹਿਬਜ਼ਾਦਾ ਜੀ ਤੁਹਾਡੇ ਬਜ਼ੁਰਗ ਤੁਹਾਡੇ ਵਡੇਰੇ ਜਿਹੜੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਹੋਏ ਨੇ, ਜਿੱਥੋਂ ਸੋਢੀਆਂ ਦੀ ਕੁੱਲ ਦੇ ਵਿੱਚ ਗੁਰਤਾ ਗੱਦੀ ਚੱਲੀ ਹੈ, ਉਹ ਸੋਢੀਆਂ ਦੀ ਕੁੱਲ ਦੇ ਸਿਰਮੌਰ, ਸੋਢੀ ਕੁੱਲ ਭੂਖਣ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿਹੜੇ ਸਾਰੇ ਸੋਢੀਆਂ ਦੀ ਕੁੱਲ ਦੇ ਸ਼੍ਰੋਮਣੀ ਹੋਏ ਨੇ, ਤੁਸੀਂ ਵੀ ਸੋਢੀ ਹੋ, ਉਹਨਾਂ ਦੀ ਕੁੱਲ ਦੇ ਵਿੱਚ ਹੀ ਤੁਹਾਡੇ ਘਰ ਦੇ ਵਿੱਚ ਗੁਰਤਾ ਗੱਦੀ ਚੱਲ ਰਹੀ ਹੈ, ਉਹਨਾਂ ਤੋਂ ਬਾਅਦ धन गुरु रामदास जी तुहाडे वडेरे ओ भी पंजाब दे धरती ते होए ने और उना दा सुजस उना दी महिमा देसा प्रदेशा विच हर थां ते हर जगह ते पसरी हुई है।
लाहौर जन्मे नगर विशाल
और उना दा अवतार लाहौर दी धरती ते होया। महाराज जी नूं सारा इतिहास दसदे ने माता नानकी जी माता गुजरी जी कहिंदे तुहाडे जो वडेरे ने बजुर्ग ने धन गुरु रामदास जी महाराज उना दा प्रकाश पंजाब दे इलाके विच लाहौर शहर दे विच होया जो बड़ा वड्डा शहर है।
बहुर बसे श्री गोइंदवाल
उना दा अवतार तां लाहौर होया पर उना ने अपने जीवन दा बहुत सारा लम्मा समा श्री गोइंदवाल साहब विखे बतीत कीता। गोइंदवाल साहब भी तुहाडे बजुर्गां दी धरती है ਉਹ ਵੀ ਤੁਹਾਡੇ ਬਜ਼ੁਰਗਾਂ ਦੀ ਵੱਡੇ ਸਤਿਗੁਰਾਂ ਦੀ ਵਸਾਈ ਹੋਈ ਨਗਰੀ ਗੁਰੂ ਅਮਰਦਾਸ ਸਾਹਿਬ ਦੀ ਵਸਾਈ ਹੋਈ ਨਗਰੀ ਹੈ। ਉਸ ਨਗਰੀ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬਹੁਤ ਲੰਮੇ ਸਮੇਂ ਤੱਕ ਰਹੇ ਹਨ।
ਪ੍ਰਥਮ ਨਗਰ ਤੀਰਥ ਅਭਿਰਾਮ
ਇਦਾਂ ਪਹਿਲੋਂ ਉਹਨਾਂ ਨੇ ਬਹੁਤ ਸੁੰਦਰਤਾ ਭਰਿਆ ਨਗਰ ਵਸਾਇਆ।
ਪਿੱਤਿਓ ਸ੍ਰੀ ਅੰਮ੍ਰਿਤਸਰ ਨਾਮ
ਉਹਨਾਂ ਨੇ ਬੜਾ ਸੁੰਦਰ ਨਗਰ ਵਸਾਇਆ ਗੁਰੂ ਕਾ ਚੱਕ ਤੇ ਸਹਿਜੇ ਸਹਿਜੇ ਉਸ ਨਗਰ ਦਾ ਨਾਮ ਹੁਣ ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਮਹਾਰਾਜ ਜੀ ਨੂੰ ਮਾਤਾ ਜੀ ਹੁਣ ਇਤਿਹਾਸ ਦੱਸ ਰਹੇ ਨੇ ਕਹਿੰਦੇ ਕਲਗੀਧਰ ਜੀ ਗੋਬਿੰਦ ਰਾਏ ਜੀ ਤੁਹਾਡੇ ਬਜ਼ੁਰਗ ਸ੍ਰੀ ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ ਬੜਾ ਸੁੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਨਗਰ ਦਾ ਨਾਂ ਇਸ ਵਕਤ ਸਾਰੇ ਜਗਤ ਵਿੱਚ ਵਿਦਿਤ ਹੈ ਸਾਰੇ ਜਗਤ ਵਿੱਚ ਪ੍ਰਗਟ ਹੈ।
ਕਰਿਓ ਬਸਾਮਨ ਰਚੇ ਉਪਾਏ
ਉਹਨਾਂ ਨੇ ਉਹ ਨਗਰ ਵਸਾਇਆ ਬੜੇ ਸੋਹਣੇ ਢੰਗ ਨਾਲ ਬੜੀ ਸੁੰਦਰਤਾ ਭਰਿਆ ਇਹੋ ਜਿਹਾ ਸੁੰਦਰ ਨਗਰ ਹੈ ਜਿਸ ਨਗਰ ਬਾਰੇ ਜਿਸ ਸਥਾਨ ਬਾਰੇ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਕਿਹਾ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਾਇ ਰਾਮਦਾਸ ਸਰ। ਹੇ ਕਲਗੀਧਰ ਜੀ ਇਸ ਨਗਰ ਦੀ ਆਭਾ ਇਸ ਨਗਰ ਦੀ ਵਡਿਆਈ ਜਿਹੜਾ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਨਾਂ ਦੇ ਉੱਤੇ ਵਸਿਆ ਨਗਰ ਆ ਰਾਮਦਾਸਪੁਰਾ ਉਸ ਨਗਰ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਦਰਜ ਹੈ।
ਬੜੇ ਤੁਮਾਰੇ ਪੇਤੇ ਸਥਾਏ
ਤੁਹਾਡੇ ਬਜ਼ੁਰਗ ਉਸ ਜਗ੍ਹਾ ਤੇ ਹੋਏ ਨੇ ਤੁਹਾਡੇ ਵਡੇਰੇ ਫਿਰ ਉਸੇ ਸਥਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਜਗ੍ਹਾ ਤੇ ਤੁਹਾਡੇ ਬਜ਼ੁਰਗ ਯਾਨੀ ਕਿ ਤੁਹਾਡੇ ਪੜਦਾਦਾ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉੱਥੇ ਹੀ ਰਹਿ ਕੇ ਉਹਨਾਂ ਵੀ ਗੁਰਸਿੱਖੀ ਦਾ ਪ੍ਰਚਾਰ ਕੀਤਾ।
ਬੌਰ ਪਿਤਾ ਮੈਂ ਪਏ ਤੁਮਾਰੇ
ਫਿਰ ਤੁਹਾਡੇ ਪਿਤਾਮਾ ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੜੇ ਲੰਮੇ ਸਮੇਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ ਹਨ।
ਗਿਣਤੀ ਲੜ ਤੁਰਕ ਗਨ ਹਾਰੇ
ਇਹਨਾਂ ਨਾਲ ਤੁਰਕ ਕਈ ਵੇਰੀ ਲੜ ਕੇ ਹਾਰੇ ਨੇ ਕਈ ਵੇਰੀ ਤੁਰਕਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਿਨ੍ਹਾਂ ਤੋਂ
ਬਸੇ ਪਿਤਾ ਕੋ ਪੁਰ ਕਰ ਤਾਰੇ
ਉਹ ਉਥੋਂ ਚੱਲ ਕੇ ਆਪਣੇ ਪਿਤਾ ਦਾ ਵਸਾਇਆ ਹੋਇਆ ਨਗਰ ਗੁਰੂ ਅਰਜਨ ਦੇਵ ਸਾਹਿਬ ਦੇ ਤੁਹਾਡੇ ਬਜ਼ੁਰਗਾਂ ਦਾ ਹੀ ਵਸਾਇਆ ਇੱਕ ਹੋਰ ਨਗਰ ਹੈ ਉਸ ਨਗਰ ਦਾ ਨਾਂ ਹੈ ਕਲਗੀਧਰ ਜੀ ਕਰਤਾਰਪੁਰਾ। ਉਸ ਕਰਤਾਰਪੁਰ ਨਗਰ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਸਮਾਂ ਰਹੇ ਤੁਹਾਡੇ ਦਾਦਾ ਜੀ ਨੇ ਉੱਥੇ ਨਿਵਾਸ ਰੱਖਿਆ।
ਉਹਨੇ ਬਿਪਾਸਾ ਕੋਲ ਨਿਆਰੇ
ਤੇ ਫਿਰ ਉਹਨਾਂ ਨੇ ਬਿਆਸ ਦਰਿਆ ਦਾ ਕੰਢਾ ਵੇਖਿਆ
ਸੁੰਦਰ ਨਗਰ ਬਸਾਵਨ ਕਰਿਓ
ਫਿਰ ਉਹਨਾਂ ਨੇ ਬੜਾ ਸੋਹਣਾ ਸੁੰਦਰ ਨਗਰ ਵਸਾਉਣਾ ਕੀਤਾ ਹੈ।
ਰਣ ਭਇਓ ਤੁਰਕ ਗਨ ਮਰਿਓ
ਹਰਗੋਬਿੰਦਪੁਰਾ ਉਹਨਾਂ ਨੇ ਨਗਰ ਵਸਾਇਆ ਉੱਥੇ ਵੀ ਬੜਾ ਵੱਡਾ ਜੰਗ ਹੋਇਆ ਬਿਆਸ ਦਰਿਆ ਦੇ ਕੰਢੇ ਤੇ ਉੱਥੇ ਵੀ ਉਹ ਕੁਝ ਸਮਾਂ ਉੱਥੇ ਬਿਰਾਜਮਾਨ ਰਹੇ ਉੱਥੇ ਉਹਨਾਂ ਨੇ ਨਿਵਾਸ ਕੀਤਾ।
ਤਿੰਨ ਪਾਛੇ ਗਾਦੀ ਪਰ ਪੁੱਤਾ ਥਿਓਏ ਸ਼੍ਰੀ ਹਰ ਰਾਏ ਉਦੋਤਾ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਉਹਨਾਂ ਦੀ ਗੱਦੀ ਦੇ ਉੱਤੇ ਉਹਨਾਂ ਦੇ ਪੋਤਰੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੋਏ ਤੇ ਤੁਸੀਂ ਵੀ ਪੋਤਰੇ ਹੋ ਉਹ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ ਤੁਹਾਡੇ ਤਾਇਆ ਜੀ ਦੇ ਪੁੱਤਰ ਉਸ ਰਿਸ਼ਤੇ ਨਾਲ ਤੁਹਾਡਾ ਆਪਸੀ ਰਿਸ਼ਤਾ ਭਰਾਵਾਂ ਦਾ ਬਣਦਾ ਪਰ ਉਹ ਪੋਤਰੇ ਸਨ ਤੇ ਉਹ ਗੁਰਤਾ ਗੱਦੀ ਦੇ ਉੱਤੇ ਉਹ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ
ਦਵੈ ਸੁਤ ਤਿੰਨ ਤੇ ਉਪਜਤ ਭਏ
ਅੱਗੋਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸੀ ਇਹ ਸਾਰਾ ਇਤਿਹਾਸ ਮਾਤਾ ਜੀ ਹੋਣੀ ਇੱਕ ਵਾਰੀ ਨੀ ਕਈ ਵਾਰੀ ਕਲਗੀਧਰ ਜੀ ਨੂੰ ਸੁਣਾਉਂਦੇ ਕੋਲ ਬਿਠਾ ਕੇ ਕਿ ਉਹਨਾਂ ਨੂੰ ਆਪਣੇ ਘਰ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਆਪਣੇ ਘਰ ਦਾ ਇਤਿਹਾਸ ਦੱਸ ਰਹੇ ਨੇ ਹਾਲਾਂਕਿ ਸਾਹਿਬ ਜੀ ਸਭ ਕੁਝ ਜਾਣੀ ਜਾਣ ਨੇ ਪਹਿਲੇ ਵੀ ਜਾਮਿਆਂ ਵਿੱਚ ਕਲਗੀਧਰ ਜੀ ਹੀ ਵਰਤਦੇ ਰਹੇ ਨੇ ਤੇ ਹੁਣ ਦਸਵੇਂ ਜਾਮੇ ਚ ਨੇ ਜੋਤ ਤਾਂ ਉਹੀ ਹੈ ਪਰ ਫਿਰ ਵੀ ਮਾਤਾ ਜੀ ਹੋਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰਾ ਇਤਿਹਾਸ ਦੱਸਦੇ ਨੇ ਕਹਿੰਦੇ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਅੱਗੇ ਫਿਰ ਦੋ ਪੁੱਤਰ ਹੋਏ ਨੇ
ਜਦੋਂ ਕਿਤਕ ਦੀ ਰਗ ਬੈਠੀਏ
ਉਹ ਜਿਹੜੇ ਦੋ ਪੁੱਤਰ ਸਨ ਜਦੋਂ ਥੋੜੇ ਜੇ ਵੱਡੇ ਹੋ ਗਏ
ਜੇ ਸ਼ਿਟ ਰਾਮ ਰਾਏ ਤਿਸ ਨਾਮ ਸ਼੍ਰੀ ਹਰਿ ਕ੍ਰਿਸ਼ਨ ਲਗੋ ਅਭਿਰਾਮ
ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਪੁੱਤਰ ਦਾ ਨਾਂ ਸੀ ਬਾਬਾ ਰਾਮ ਰਾਏ ਜੀ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵੱਡੇ ਬਾਬਾ ਰਾਮ ਰਾਏ ਜੀ ਸਨ
ਜੇਠੇ ਕੋ ਦਿਨ ਸ਼ਾਕਾਰਾ
ਜਿਹੜਾ ਵੱਡਾ ਪੁੱਤਰ ਸੀ ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਗੁਰੂ ਹਰਿ ਰਾਏ ਸਾਹਿਬ ਨੂੰ ਸੱਦਿਆ ਤੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਔਰੰਗਜ਼ੇਬ ਦੇ ਕੋਲ ਭੇਜਿਆ
ਕਰਾਮਾਤ ਗਨ ਦੀਨ ਉਦਾਰਾ
ਬਾਬਾ ਰਾਮ ਰਾਏ ਜੀ ਨੇ ਦਿੱਲੀ ਚ ਜਾ ਕੇ ਔਰੰਗਜ਼ੇਬ ਨੂੰ ਬਹੁਤ ਸਾਰੀਆਂ ਕਰਾਮਾਤਾਂ ਅਜਬਤਾਂ 72 ਕਰਾਮਾਤਾਂ ਵਿਖਾਈਆਂ
ਚਾਹਤ ਕਹਿਤ ਦਿਲੇ ਸ਼ਿਰ ਜੈਸੇ ਬਿਲਮ ਬਹੀਨ ਕਰਤ ਬਾਤ ਐਸੇ
ਔਰੰਗਜ਼ੇਬ ਜਿਵੇਂ ਜਿਵੇਂ ਕਹਿੰਦਾ ਸੀ ਬਾਬੇ ਰਾਮ ਰਾਏ ਨੂੰ ਉਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੀਆਂ ਕਰਾਮਾਤਾਂ ਦਾ ਪ੍ਰਗਟਾਵਾ ਕਰਦੇ ਸਨ
ਸ਼੍ਰੀ ਹਰਿ ਰਾਏ ਨ ਮਾਨੀ ਆਛੇ
ਪਰ ਗੁਰੂ ਹਰਿ ਰਾਏ ਸਾਹਿਬ ਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਨੇ ਗੁਰੂ ਕੀ ਬਾਣੀ ਵੀ ਬਦਲੀ ਗੁਰੂ ਕਾ ਸਿਧਾਂਤ ਵੀ ਬਦਲਣ ਦਾ ਯਤਨ ਕੀਤਾ ਇਸ ਕਰਕੇ ਗੁਰੂ ਹਰਿ ਰਾਏ ਸਾਹਿਬ ਨੂੰ ਬਾਬਾ ਰਾਮ ਰਾਏ ਜੀ ਪਸੰਦ ਨਹੀਂ ਆਏ
ਲਘੂ ਸੁਤ ਗੁਰਤਾ ਦੇ
ਉਹਨਾਂ ਨੇ ਗੁਰਤਾ ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇ ਦਿੱਤੀ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ
ਸੰਮਤ ਥਿਰੇ
ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਲੰਮੇ ਸਮੇਂ ਤੱਕ ਗੱਦੀ ਤੇ ਨਹੀਂ ਰਹੇ ਉਹ ਵੀ 2 ਸਾਲ ਤੇ ਕੁਝ ਕੁ ਮਹੀਨੇ ਹੀ ਗੁਰਤਾ ਗੱਦੀ ਤੇ ਰਹੇ
ਔਰ ਬਿਕੁੰਠ ਪਿਆ ਨਾ ਕਰੇ
ਔਰ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੈਕੁੰਠ ਨੂੰ ਸੱਚਖੰਡ ਨੂੰ ਚਲੇ ਗਏ
ਤਿੰਨ ਪਾਛੇ ਗੁਰ ਪਿਤਾ ਤੁਹਾਰੇ
ਉਹਨਾਂ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ ਇਸ ਵਕਤ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨੇ ਮਾਤਾ ਨਾਨਕੀ ਜੀ ਸਾਰਾ ਇਤਿਹਾਸ ਦੱਸ ਰਹੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਹੁਣ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਨ
ਭਏ ਪੂਜ ਮਿਲਤੇ ਜਗ ਸਾਰੇ
ਸਾਰੇ ਜਗਤ ਦੇ ਪੂਜ ਨੀਕ ਨੇ ਔਰ ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਤੁਹਾਡੇ ਪਿਤਾ ਜੀ ਇਸ ਵੇਲੇ ਵਿਦਤ ਹਨ ਪ੍ਰਗਟ ਹਨ
ਤੋ ਸ਼ਰੀਕਾ ਕਰ ਕਰ ਬਾਦ
ਪਰ ਜਿਹੜਾ ਤੁਹਾਡਾ ਸ਼ਰੀਕਾ ਸੀ ਨਾ ਤੁਹਾਡੇ ਪਿਤਾ ਜੀ ਦਾ ਸ਼ਰੀਕਾ ਸੀ ਧੀਰ ਮੱਲ ਵਰਗੇ ਉਹਨਾਂ ਨੇ ਬੜਾ ਸ਼ਰੀਕਾ ਕੀਤਾ ਉਹਨਾਂ ਨੇ ਬੜੇ ਝਗੜੇ ਕੀਤੇ ਉਹਨਾਂ ਨੇ ਬੜੇ ਵਾਦ ਵਿਵਾਦ ਤੁਹਾਡੇ ਪਿਤਾ ਜੀ ਨਾਲ ਕਰਨੇ ਚਾਹੇ ਇੱਥੋਂ ਤੱਕ ਤੁਹਾਡੇ ਪਿਤਾ ਤੇ ਗੋਲੀਆਂ ਵੀ ਚਲਵਾਈਆਂ ਧੀਰ ਮੱਲ ਵਰਗਿਆਂ ਨੇ ਉਹ ਇਤਿਹਾਸ ਵੀ ਮਾਤਾ ਜੀ ਉਹ ਵੀ ਦੱਸ ਰਹੇ ਨੇ ਕਿ ਏਦਾਂ ਸ਼ਰੀਕੇ ਨੇ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਵਾਦ ਕੀਤਾ ਝਗੜਾ ਕੀਤਾ
ਸੋਡੀ ਧੀਰ ਮੱਲ ਤੇ ਆਦੇ
ਸੋਡੀ ਧੀਰ ਮੱਲ ਵਰਗਿਆਂ ਨੇ ਬੜੇ ਉਪਦਰਵ ਕੀਤੇ ਉਹਨੇ ਤਾਂ 2 ਵਾਰੀ ਸਤਿਗੁਰੂ 9ਵੇਂ ਪਾਤਸ਼ਾਹ ਜੀ ਤੇ ਗੋਲੀ ਵੀ ਚਲਵਾਈ
ਬਸੈ ਬਕਾਲੇ ਗ੍ਰਾਮ ਮਜਾਰਾ
ਉਸ ਵੇਲੇ ਤੁਹਾਡੇ ਪਿਤਾ ਜੀ ਬਾਬੇ ਬਕਾਲੇ ਨਗਰ ਵਿੱਚ ਵਸਦੇ ਸੀ ਬਕਾਲੇ ਨਗਰ ਵਿੱਚ ਉੱਥੇ ਆਪਣਾ ਨਿਵਾਸ ਸੀ ਅਸੀਂ ਵੀ ਉਹਨਾਂ ਦੇ ਨਾਲ ਬਕਾਲੇ ਚ 1 ਸਾਲ ਨੀ ਕਈ ਵਰੇ ਬਕਾਲੇ ਨਗਰ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਨਿਵਾਸ ਰੱਖਿਆ
ਤਜ ਕਰ ਉਤਰੇ ਨਦੀ ਉਰਾਰਾ
ਜਦੋਂ ਉਹਨਾਂ ਨੇ ਉਪਦਰਵ ਕੀਤਾ ਧੀਰ ਮੱਲ ਹੋਣਾ ਨੇ ਤੇ ਪਿਤਾ ਜੀ ਨੇ ਤੁਹਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਕਾਲਾ ਨਗਰ ਛੱਡ ਦਿੱਤਾ ਤੇ ਬਕਾਲਾ ਨਗਰ ਛੱਡ ਕੇ ਦਰਿਆ ਪਾਰ ਕਰਕੇ ਉਰਲੇ ਪਾਸੇ ਆਣ ਉਤਰੇ
ਕੀਰਤਪੁਰ ਇੱਕ ਨਗਰ ਬਸਾਇਆ ਸ੍ਰੀ ਗੁਰੂ ਦਿੱਤਾ ਸੋ ਤੁਮ ਤਾਇਆ
ਹੇ ਗੋਬਿੰਦ ਰਾਏ ਜੀ ਉੱਥੇ ਹੀ ਦਰਿਆ ਦੇ ਕੰਢੇ ਦੇ ਉੱਤੇ ਇੱਕ ਨਗਰ ਵਸਾਇਆ ਸੀ ਤੁਹਾਡੇ ਤਾਇਆ ਜੀ ਨੇ ਤੁਹਾਡੇ ਦਾਦਾ ਜੀ ਦੇ ਹੁਕਮ ਨਾਲ ਤੁਹਾਡੇ ਤਾਇਆ ਜੀ ਬਾਬਾ ਗੁਰਦਿੱਤਾ ਜੀ ਨੇ ਇੱਕ ਨਗਰ ਵਸਾਇਆ ਸੀ। ਉਸ ਨਗਰ ਦਾ ਨਾਂ ਹੈ ਸ੍ਰੀ ਕੀਰਤਪੁਰ ਸਾਹਿਬ। ਉਸ ਨਗਰ ਦੇ ਵਿੱਚ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਕੇ ਕੁਝ ਸਮੇਂ ਲਈ ਆ ਗਏ।
ਤਹਾਂ ਨਦਨ ਤਿੰਨ ਰਚੇ, ਤਹਾਂ ਸਦਨ ਤਿੰਨ ਰਚੇ ਰਹੇ ਹੈ।
ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਦੂਜੇ ਸਾਹਿਬਜ਼ਾਦੇ ਸਨ ਉਹ ਕੀਰਤਪੁਰ ਸਾਹਿਬ ਹੀ ਰਹਿੰਦੇ ਸੀ। ਉਹਨਾਂ ਨੇ ਉੱਥੇ ਆਪਣੇ ਘਰ ਮਕਾਨ ਬਣਾਏ ਹੋਏ ਸਨ।
ਤੁਨ ਪਰਲੋਕ ਪਿਆ ਨਾ ਕਰੈ,
ਉੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਤਿਆਗਿਆ ਹੈ।
ਤਬ ਤੁਮਰੋ ਤੈ ਆਏ ਪਿਤਾਮਾ,
ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਜੀਵਨ ਦਾ ਅੰਤਲਾ ਸਮਾਂ ਉਹ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ ਹੈ।
ਕਿਤਕ ਦਿਨ ਪਿਕਿਆ ਬ੍ਰਾਹਮਾ,
ਬੜਾ ਸੋਹਣਾ ਨਗਰ ਸੀ ਕੀਰਤਪੁਰ ਸਾਹਿਬ, ਦਰਿਆ ਦੇ ਕੰਢੇ ਤੇ ਵਸਿਆ ਹੋਇਆ। ਤੁਹਾਡੇ ਦਾਦਾ ਜੀ ਨੂੰ ਨਗਰ ਬੜਾ ਪਸੰਦ ਆਇਆ ਤੇ ਉਹ ਕਾਫੀ ਸਮਾਂ ਉੱਥੇ ਰਹਿ ਕੇ ਉਹਨਾਂ ਨੇ ਨਿਵਾਸ ਕੀਤਾ।
ਗਏ ਬੈਕੁੰਠ ਗੁਰੂ ਧਨ ਤਿਆਗਾ,
ਉੱਥੇ ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਵੀ ਬੈਕੁੰਠ ਧਾਮ ਕਰ ਗਏ। ਉਹ ਵੀ ਉੱਥੇ ਹੀ ਸੱਚਖੰਡ ਗਏ ਹਨ।
ਦੀਨ ਸਤਬ ਜਾਗਾ ਤਬ ਦਾਗਾ,
ਉਸੇ ਜਗ੍ਹਾ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕੀਤਾ ਗਿਆ। ਉਹ ਜਗ੍ਹਾ ਵੀ ਹੇ ਗੋਬਿੰਦ ਰਾਏ ਜੀ ਕੀਰਤਪੁਰ ਸਾਹਿਬ ਦੇ ਵਿੱਚ ਹੀ ਹੈ।
ਹਮ ਸਮੇਤ ਜਬ ਪਿਤਾ ਤੁਮਾਰਾ ਕੀਰਤਪੁਰ ਕੋ ਆਏ ਨਿਆਰਾ,
ਕਹਿੰਦੇ ਜਦੋਂ ਅਸੀਂ ਬਕਾਲੇ ਤੋਂ ਕੀਰਤਪੁਰ ਸਾਹਿਬ ਆਏ ਦੁਬਾਰਾ, ਕਿਉਂਕਿ ਜਦੋਂ ਤੁਹਾਡੇ ਪਿਤਾ ਜੀ ਦਾਦਾ ਜੀ ਸੱਚਖੰਡ ਚਲੇ ਗਏ ਤੇ ਅਸੀਂ ਬਕਾਲੇ ਜਾ ਵਸੇ ਸੀ, ਤੇ ਬਕਾਲਿਓ ਜਦੋਂ ਗੁਰਤਾ ਗੱਦੀ ਮਿਲੀ ਤੁਹਾਡੇ ਪਿਤਾ ਜੀ ਨੂੰ, ਤੇ ਫਿਰ ਅਸੀਂ ਇਕੱਠੇ ਹੋ ਕੇ ਦੁਬਾਰਾ ਇੱਕ ਵਾਰੀ ਕੀਰਤਪੁਰ ਸਾਹਿਬ ਆਏ ਸੀ।
ਸੂਰਜ ਮਲ ਆਦਿਕ ਮਿਲ ਹੇਰੇ,
ਉੱਥੇ ਬਾਬਾ ਸੂਰਜ ਮਲ ਜੀ ਆਦਿਕ ਤੁਹਾਡੇ ਬਜ਼ੁਰਗ ਨੇ, ਉਹ ਵੀ ਤਾਇਆ ਜੀ ਨੇ, ਉਹਨਾਂ ਨੂੰ ਜਾ ਕੇ ਅਸੀਂ ਸਾਰਿਆਂ ਨੂੰ ਮਿਲੇ। ਉਹਨਾਂ ਨੂੰ ਮਿਲ ਕੇ ਆਪਸ ਵਿੱਚ ਕੁਝ ਸਮਾਂ ਉੱਥੇ ਨਿਵਾਸ ਰੱਖਿਆ।
ਅਸੀਂ ਕੁਝ ਕੁ ਵਿਚਾਰ ਵਡੇਰੇ,
ਉੱਥੇ ਕੁਝ ਸਮਾਂ ਮਹਾਰਾਜ ਜੀ ਨੇ ਨਿਵਾਸ ਰੱਖਿਆ।
ਸਭ ਤੇ ਪ੍ਰਿਥਕ ਬਸਨ ਹੈ ਆਛੇ,
ਤੁਹਾਡੇ ਪਿਤਾ ਜੀ ਨੇ ਵਿਚਾਰ ਕੀਤੀ ਵੀ ਇਹ ਵੀ ਸੋਢੀ ਸਾਡੇ ਤੋਂ ਖਫਾ ਨੇ, ਨਾਰਾਜ਼ ਨੇ। ਉਹਨਾਂ ਨੇ ਵਿਚਾਰ ਕੀਤੀ ਤੁਹਾਡੇ ਪਿਤਾ ਜੀ ਨੇ ਵੀ ਸਾਨੂੰ ਇਹਨਾਂ ਸਾਰਿਆਂ ਤੋਂ ਵੱਖਰਾ ਹੀ ਰਹਿਣਾ ਚਾਹੀਦਾ, ਜਿੱਥੇ ਕੋਈ ਕਲਾ ਕਲੇਸ਼ ਨਾ ਹੋਵੇ, ਲੜਾਈ ਝਗੜਾ ਨਾ ਹੋਵੇ। ਤੇ ਇਸ ਤਰ੍ਹਾਂ ਵੱਖਰਾ ਰਹਿਣ ਵਾਸਤੇ ਉਹ ਨਗਰ ਵੱਖਰਾ ਹੀ ਵਸਾਉਣਾ ਚਾਹੁੰਦੇ ਸਨ।
ਰਾਤ ਸ਼ਰੀਕਾ ਬੋਰ ਨਾ ਬਾਛੇ,
ਉਹਨਾਂ ਦੇ ਭਰਾ ਉਹਨਾਂ ਨਾਲ ਸ਼ਰੀਕਾ ਨਾ ਕਰਨ, ਉਹਨਾਂ ਨਾਲ ਵੈਰ ਵਿਰੋਧ ਨਾ ਰੱਖਣ।
ਬ੍ਰਿਟੀ ਸ਼ਾਂਤ ਕੀ ਸੁੱਖ ਪਾਵੈ,
ਤੁਹਾਡੇ ਪਿਤਾ ਜੀ ਦੀ ਜਿਹੜੀ ਬਿਰਤੀ ਹੈ ਉਹ ਬੜੀ ਸ਼ਾਂਤ ਬਿਰਤੀ ਹੈ। ਉਹ ਉਪਦਰਵ ਲੜਾਈਆਂ ਝਗੜਿਆਂ ਨੂੰ ਚੰਗਾ ਨਹੀਂ ਸਮਝਦੇ, ਚੰਗਾ ਨਹੀਂ ਜਾਣਦੇ।
ਹਮੋ ਬਾਦ ਕੇ ਸੰਗ ਨਾ ਭਾਵੈ,
ਉਹਨਾਂ ਨੂੰ ਵਾਦ ਵਿਵਾਦ ਚੰਗਾ ਨਹੀਂ ਸੀ ਲੱਗਦਾ।
ਇਮ ਵਿਚਾਰੇ ਆਗੇ ਚੱਲ ਗਏ,
ਏਦਾਂ ਵਿਚਾਰ ਕਰਕੇ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਵੀ ਨਹੀਂ ਰਹੇ, ਉੱਥੋਂ ਅੱਗੇ 5 ਕੋਹ ਦਾ ਫਾਸਲਾ ਤੈਅ ਕਰਕੇ ਅੱਗੇ ਚਲੇ ਗਏ। 5 ਕੋਹ ਦਾ ਫਾਸਲਾ ਕੀਰਤਪੁਰ ਸਾਹਿਬ ਤੋਂ ਤੈਅ ਕੀਤਾ ਤੇ ਉੱਥੇ ਅੱਗੇ ਇੱਕ ਬੜੀ ਸੁੰਦਰ ਪਹਾੜਾਂ ਵਿੱਚ ਦੂਣ ਵੇਖੀ, ਬੜੀ ਸੁੰਦਰ ਦੂਣ ਵਸੀ ਹੋਈ, ਨਗਰ ਵੇਖਿਆ।
ਜ਼ਰ ਖਰੀਦ ਤੈ ਕੀ ਨਸ ਅਵਨੇ,
ਉਹ ਜਿਹੜੀ ਜ਼ਮੀਨ ਸੀ ਉਹ ਤੁਹਾਡੇ ਪਿਤਾ ਜੀ ਨੇ ਖਰੀਦ ਲਈ ਸਾਡੇ ਨਾਂ ਤੇ, ਕਿਉਂਕਿ ਸ੍ਰੀ ਆਨੰਦਪੁਰ ਸਾਹਿਬ ਦੀ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਜੇ ਭੀਮ ਚੰਦ ਕੋਲੋਂ ਖਰੀਦੀ ਸੀ। ਤੇ ਮਹਾਰਾਜ ਜੀ ਨੇ ਇਸ ਨਗਰ ਦਾ ਨਾਂ, ਪਹਿਲਾ ਜਿਹੜਾ ਨਾਂ ਸੀ ਉਹ ਰੱਖਿਆ ਸੀ ਚੱਕ ਮਾਤਾ ਨਾਨਕੀ। ਮਾਤਾ ਨਾਨਕੀ ਜੀ ਦੇ ਨਾਂ ਤੋਂ ਸਾਰਾ ਚੱਕ ਖਰੀਦਿਆ ਸੀ, ਮਾਤਾ ਨਾਨਕੀ ਜੀ ਦੇ ਨਾਂ ਹੀ ਉਹ ਪਟਾ ਕਰਾਇਆ ਸੀ ਸ੍ਰੀ ਆਨੰਦਪੁਰ ਸਾਹਿਬ ਦਾ। ਤੋ ਮਾਤਾ ਜੀ ਦੱਸ ਰਹੇ ਨੇ ਕਿ ਤੁਹਾਡੇ ਪਿਤਾ ਜੀ ਨੂੰ ਸਾਰੀ ਜਗ੍ਹਾ ਫਿਰ ਮੁੱਲ ਖਰੀਦ ਕੇ ਉੱਥੇ ਨਗਰ ਵਸਾਇਆ।
ਗਿਰ ਪਿਖ ਰਮਨੀ,
ਦੋਵਾਂ ਪਾਸੇ ਬੜਾ ਸੋਹਣਾ ਰਮਣੀਕ ਨਜ਼ਾਰਾ ਸੀ। ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਪਾਸੇ ਦਰਿਆ ਵਗਦਾ ਹੈ, ਦੂਜੇ ਪਾਸੇ ਪਹਾੜਾਂ ਦੀ ਲੰਮੀ ਕਤਾਰ, ਬੜਾ ਸੁੰਦਰ ਰਮਣੀਕ ਸਥਾਨ, ਰਮਣੀਕ ਜਗ੍ਹਾ ਵੇਖੀ।
ਤਹਾਂ ਆਪਣੋ ਨਗਰ ਬਸਾਇਆ, ਕਰ ਆਨੰਦਪੁਰ ਨਾਮ ਸੁਨਾਇਆ।
ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਪਿਤਾ ਜੀ ਨੇ ਨਗਰ ਵਸਾਇਆ ਔਰ ਉਸ ਨਗਰ ਦਾ ਨਾਮ ਰੱਖਿਆ ਸ੍ਰੀ ਆਨੰਦਪੁਰ ਸਾਹਿਬ। आनंदपुर साहब उस नगर का नाम रखिया।
कीतक चिर सुख सो तै बसे।
कुछ समा तुहाडे पिता जी दे नाल असी उत्थे रहे, उत्थे ही निवास रखिया।
तीर्थ करन पुने अभिलाखे।
फिर तुहाडे पिता जी दे मन दी अभिलाखा होई कि असी पूर्व दिशा वाले पासे तीर्थ यात्रा करी। तीर्थ यात्रा दी अभिलाखा तुहाडे पिता जी दे मन विच होई।
आद प्रयाग की निशना।
बड़े तीर्थां ते गए, भेवे गए, कुरुक्षेत्र गए, हरिद्वार गए, बहुत सारे नगरां विचों हुंदे होए इलाहाबाद त्रिवेणी दे संगम ते रहिंदियां होइआं, कहिंदे इस प्रकार नाल कई तीर्थां दा रटन तुहाडे पिता जी दे नाल असीं कीता।
अष्ट मास तिस स्थान खष्ट मास बासे ते स्थान।
तकरीबन 6 महीने ते इलाहाबाद ही रहे। माता जी दस रहे ने कि जिहड़ा इलाहाबाद त्रिवेणी दा संगम है उथे असी 6 महीने का समा रह के बतीत किया।
पुन पटने पुर मैं चल आए।
उथो सीधा इथे पटना साहब आ गए, जिथे तुहाडा अवतार होया, जन्म होया, इस नगर श्री पटना साहब च आ गए।
असी कितक दिन जब इथाए।
इथे जदों कुछ समा रहिंदिया असी बतीत किया।
करत प्रतीकन तोए जन्म के।
तुहाडे जन्म दी प्रतीखण उड़ीक करन लगे इथे रह के कि तुहाडा कदों जन्म होवेगा।
यारैन अबलाखा हमके।
इसे करके इथे रहन दी अभिलाखा होई साडे अंदर कि यह जगह गुरु तेग बहादुर साहब ने वेख के पसंद कीती कि यही जगह भली है जिथे साहबजादे दा जन्म होवेगा।
एक पूपत रजपूत बिसाला।
हे गोबिंद राय जी, ते जदों तुहाडा जन्म होना सी तुहाडे जन्म तो कुछ दिन पहला ही एक जयपुर रियास दा राजा सी, राजपूत राजा, उहदा नां सी राजा बिशन सिंह। माता जी दस रहे ने भी तुहाडे पिता जी किधर गए हुए ने इस वेले, तुहाडा जन्म होना सी उस तो पहला एक राजपूत राजा।
देश कामरू को चल चला।
कामरू देश नू फतेह करन वास्ते चल पिया।
मंत्र ते कर त्रास कनेरा।
उत्थों दे लोक बड़े बड़े तंत्र मंत्र जानदे ने, ओ डर गया कि मैं उस देश नू किवें जितांगा।
आए परयो शरणी तिस बेरा।
ओ चल के तुहाडी शरण, तुहाडे पिता जी दी शरण विच आ गया।
पूर्व दिश को पिता तुम्हारे।
तुहाडे पिता जी पूर्व दिशा वाले पासे नूं
त्याग करतव पदारे।
सानू इत्थे छड़ के उस राजे दे नाल तुहाडे पिता जी उस राजे दी मदद करन वास्ते कामरू देश नूं चले गए।
अब आवत है खबर पठाए।
पुत्र जी हुण सानू खबर पहुंची है कि तुहाडे पिता जी वापस मुड़ रहे ने। गोबिंद राय जी, लाल जी, सानू हुण खबर मिली है कि तुहाडे पिता जी हुण उत्थों वापस आ रहे ने।
मिले कार चिर मैं अरखाई।
बड़े लम्मे समय बाद आके सानू मिलनगे, बड़ा चित खुश होवेगा। ते पुत्र जी तुसीं पहली बार अपने पिता जी नू मिलोगे, पहली बार अपने पिता जी दे दर्शन करोगे।
यादक पुत्रा संग बाती।
इदा माता नानकी कई वेरी अपने पोतरे नू कोल बिठा के ना सतगुरां नू कई बार इदा दे बचन गुरु घर दे इतिहास दियां गल्लां ओ माता नानकी जी सुणाउंदे ने।
करत रहत सुपतै जब राती।
जदों रात नू सौण लगदे ने ना माता जी दे कोल ही सतगुरु जी सौंदे सन कलगीधर जी, ते जदों रात नू सौणा उस वेले माता नानकी जी ने गुरु घर दा इह सारा इतिहास, गुरु घर दियां इह सारियां बातां कलगीधर नू सुणाउणियां।
सुन सुन पिता पिता में कथा।
कलगीधर जी भी बड़े चाओ नाल सुणदे सी अपने बुजुर्गां दी कथा, अपने पिता दी, अपने दादे दी, पड़दादे दी कथा बड़े चाओ नाल रीझ के सुणदे सन।
नित आनंद ता उद तै तथा।
बड़ा आनंद आउणा माता जी दे कोलों बचन सुन के, रीझ रीझ के पुछणा, माता जी मैनू मेरे दादा जी दे बारे सुणाओ, उन्हां दा जीवन किस तरह दा सी, किवें उन्हां ने फलाना जंग लड़िया, करतारपुरे दा जंग किवें होया, हरगोबिंदपुरे दा जंग किवें होया, इदां महाराज जी ने कई वेरी माता जी दादी नूं पुछना।
चंचल होए होए तिस बारे, दोए मातन सो करें उचारे।
कई वेरी कलगीधर पातशाह ने बहुत ज्यादा चंचल होके, बेबल होके ना दोहां माता नूं कहना, माता नानकी नूं भी ते माता गोजरी जी नूं भी कहना।
अपनो देश पंजाब महाना, कहो कवै ਤੈ ਕਰੈ ਪਿਆਨਾ।
ਧਰ ਜੀ ਨੇ ਦੋਵਾਂ ਮਾਵਾਂ ਨੂੰ ਕਹਿਣਾ, ਮਾਤਾ ਨਾਨਕੀ ਨੂੰ ਆਪਣੀ ਦਾਦੀ ਨੂੰ ਵੀ ਤੇ ਆਪਣੀ ਮਾਤਾ ਗੋਜਰੀ ਜੀ ਨੂੰ ਵੀ ਕਹਿਣਾ, ਮਾਤਾ ਆਪਾਂ ਪੰਜਾਬ ਕਦੋਂ ਜਾਵਾਂਗੇ, ਸਾਡਾ ਤਾਂ ਦੇਸ਼ ਪੰਜਾਬ ਹੈ, ਇਹ ਤਾਂ ਨੀ ਸਾਡਾ ਦੇਸ਼, ਇੱਥੇ ਤਾਂ ਪ੍ਰਦੇਸ਼ ਚ ਆ ਕੇ ਆਪਾਂ ਬੈਠੇ ਆ, ਜਿਹੜਾ ਸਾਡਾ ਪੁਰਖਿਆਂ ਦਾ ਬਜ਼ੁਰਗਾਂ ਦਾ ਦੇਸ਼ ਹੈ ਉਹ ਪੰਜਾਬ ਹੈ, ਤੇ ਮਾਤਾ ਜੀ ਆਪਾਂ ਪੰਜਾਬ ਕਦੋਂ ਜਾਵਾਂਗੇ ਇਹ ਸਾਨੂੰ ਦੱਸੋ।
ਤੁਸੀਂ ਬਸੈ ਆਨੰਦਤ ਸਦਾ,
ਉੱਥੇ ਰਹਾਂਗੇ ਪੰਜਾਬ ਜਾ ਕੇ, ਉੱਥੇ ਹੀ ਆਨੰਦਿਤ ਹੋਵਾਂਗੇ।
ਤੁਹਾਡੇ ਬਸੈ ਜਿਸ ਦੇਸ਼ ਜਦ ਕਦਾ,
ਜਿਸ ਦੇਸ਼ ਵਿੱਚ ਸਾਡੇ ਬਜ਼ੁਰਗ ਸਾਡੇ ਵਡੇਰੇ ਰਹਿੰਦੇ ਰਹੇ ਨੇ, ਮਾਤਾ ਜੀ ਮੈਂ ਵੀ ਉੱਥੇ ਵਸਣਾ ਚਾਹੁੰਦਾ, ਮੈਂ ਵੀ ਪੰਜਾਬ ਹੀ ਜਾਣਾ ਚਾਹੁੰਦਾ ਹਾਂ।
ਇਸ ਬਿਦ ਕਹਿ ਕਹਿ ਨਿਤਿਓ ਮੰਗਾਵੈ,
ਰੋਜ਼ ਮਹਾਰਾਜ ਜੀ ਰੋਜ਼ ਹੀ ਮਾਤਾ ਨੂੰ ਇਹ ਬਚਨ ਕਹਿਣਾ, ਮਾਤਾ ਪੰਜਾਬ ਕਦੋਂ ਜਾਵਾਂਗੇ, ਪੰਜਾਬ ਕਦੋਂ ਜਾਵਾਂਗੇ, ਛੇਤੀ ਲੈ ਚੱਲੋ ਸਾਨੂੰ ਪੰਜਾਬ, ਏਦਾਂ ਬਾਰ ਬਾਰ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਕਹਿਣਾ।
ਮਿਲੈ ਪਿਤਾ ਤਬ ਤਿਤੈ ਸਿਦਾਵੈ,
ਮਾਤਾ ਜੀ ਨੇ ਵੀ ਕਲਗੀਧਰ ਨੂੰ ਟਾਲਣ ਵਾਸਤੇ ਕਹਿ ਦੇਣਾ, ਗੋਬਿੰਦ ਰਾਏ ਜੀ ਜਦੋਂ ਤੁਹਾਡੇ ਪਿਤਾ ਜੀ ਆਉਣਗੇ ਨਾ, ਤੇ ਉਹਨਾਂ ਦੇ ਨਾਲ ਆਪਾਂ ਮਿਲ ਕੇ ਚੱਲਾਂਗੇ ਪੰਜਾਬ ਨੂੰ।
ਕਈ ਵਾਰ ਪਰਚਾਵਨ ਹੇਤ,
ਕਈ ਵਾਰ ਮਾਤਾ ਜੀ ਨੇ ਪਰਚਾਉਣ ਵਾਸਤੇ,
ਫਿਰ ਥਾਮਨ ਨਿਜ ਨਿਕਟ ਨਕੇਤ,
ਘਰ ਦੇ ਵਿੱਚ ਮਹਾਰਾਜ ਜੀ, ਕਿਉਂਕਿ ਕਲਗੀਧਰ ਜੀ ਕਾਹਲੇ ਪੈ ਜਾਂਦੇ ਕਈ ਵਾਰ, ਕਹਿੰਦੇ ਛੇਤੀ ਲੈ ਚਲੋ ਅਸੀਂ ਪੰਜਾਬ ਜਾਣਾ, ਬਾਲ ਲੀਲਾ ਕਰ ਰਹੇ ਨੇ ਨਾ, ਤੇ ਜਿਵੇਂ ਬੱਚੇ ਜਿੱਦ ਕਰਦੇ, ਏਦਾਂ ਮਾਤਾ ਨੇ ਕਈ ਵਾਰੀ ਪਰਚਾਉਣ ਵਾਸਤੇ ਸਤਿਗੁਰਾਂ ਨੂੰ ਕਹਿ ਦੇਣਾ, ਤੁਹਾਡੇ ਪਿਤਾ ਜੀ ਆਉਣਗੇ ਫਿਰ ਆਪਾਂ ਚੱਲਾਂਗੇ।
ਦੇਸ਼ ਪੰਜਾਬ ਕੋ ਕਹੈ, ਦੇਸ਼ ਪੰਜਾਬ ਕਥਾ ਕੋ ਕਹੈ,
ਮਾਤਾ ਜੀ ਨੇ ਕਥਾ ਸੁਣਾਉਣ ਲੱਗ ਪੈਣਾ, ਪੁੱਤਰ ਚੱਲ ਤੈਨੂੰ ਮੈਂ ਪੰਜਾਬ ਦੇਸ਼ ਦੀਆਂ ਗੱਲਾਂ ਸੁਣਾਵਾਂ।
ਮਾਤੋ ਦਾਦੀ ਦੇਖਤ ਰਹਿ,
ਏਦਾਂ ਮਾਤਾ ਤੇ ਦਾਦੀ ਸਾਹਿਬਜ਼ਾਦੇ ਨੂੰ ਵੇਖਦੇ ਰਹਿੰਦੇ ਹਨ,
ਕਰੈ ਸਨੇਹ ਦੁਲਾਰਨ ਕਨਿਓ,
ਬੜਾ ਸਨੇਹ ਕਰਦੇ ਬੜਾ ਦੁਲਾਰ ਕਰਦੇ ਨੇ ਕਲਗੀਧਰ ਨਾਲ ਮਾਤਾ ਜੀ।
ਕ੍ਰਿਸ਼ਨ ਪੁੱਤਰ ਕੋ ਜਸਦਾ ਮਨੋ,
ਜਿਵੇਂ ਯਸ਼ੋਦਾ ਮਾਂ ਆਪਣੇ ਪੁੱਤਰ ਕ੍ਰਿਸ਼ਨ ਨੂੰ ਪਿਆਰ ਕਰਦੀ ਸੀ,
ਜਥਾ ਜੰਗ ਮੈਂ ਤਰਾਤ ਕਨੇਰੇ ਉਚਰ ਸੁਨਾਵਤ ਹੈ ਬੋ ਬੇਰੇ।
ਕਈ ਵਾਰੀ ਮਾਤਾ ਜੰਗ ਯੁੱਧ ਦੀਆਂ ਗੱਲਾਂ ਸੁਣਾਉਂਦਿਆਂ ਕਲਗੀਧਰ ਨੂੰ ਡਰਾਉਂਦੀ ਵੀ ਹੈ, ਕਹਿੰਦੇ ਪੁੱਤਰ ਜੰਗ ਬੜੇ ਮਾੜੇ ਹੁੰਦੇ ਨੇ, ਮੈਂ ਵੇਖਿਆ ਜੰਗ ਕਿਵੇਂ ਹੋਏ, ਤੁਹਾਡੀ ਭੂਆ ਦੀ ਸ਼ਾਦੀ ਸੀ, ਸਾਰਾ ਕੁਝ ਵਿੱਚੇ ਛੱਡ ਕੇ ਸਾਨੂੰ ਅੰਮ੍ਰਿਤਸਰ ਸਾਹਿਬ ਤੋਂ ਜਾਣਾ ਪਿਆ, ਦੂਸਰੇ ਨਗਰ ਵਿੱਚ ਆ ਕੇ ਵਿਆਹ ਕਰਨਾ ਪਿਆ ਬੀਬੀ ਵੀਰੋ ਦਾ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਨੂੰ ਕਈ ਵਾਰੀ ਜੰਗ ਯੁੱਧ ਦੇ ਨੁਕਸਾਨ ਜਿਹੜੇ ਸਨ ਉਹ ਮਾਤਾ ਜੀ ਨੇ ਸੁਣਾਉਣੇ।
ਕਹੇ ਬਾਦ ਤਿਸ ਦੇਸ਼ ਮਿਸਾਲਾ,
ਪੁੱਤਰ ਪੰਜਾਬ ਕੀ ਪਿਆ, ਪੰਜਾਬ ਚ ਤਾਂ ਬੜੇ ਵਿਵਾਦ ਨੇ, ਪੰਜਾਬ ਦੇ ਵਿੱਚ ਤਾਂ ਬੜੇ ਝਗੜੇ ਹੁੰਦੇ ਨੇ,
ਭਇਓ ਬਿਖਾਦ ਬੋ ਜੰਗ ਤਾਂ ਕਾਲਾ,
ਬੜਾ ਬਿਖਾਦ ਹੋਇਆ, ਵੇਖੋ ਤੁਹਾਡੇ ਪਿਤਾ ਜੀ ਤੇ ਵੀ ਉਸੇ ਪੰਜਾਬ ਦੇਸ਼ ਵਿੱਚ ਗੋਲੀਆਂ ਚਲਾਈਆਂ ਗਈਆਂ।
ਆਦ ਦੇਸ਼ ਇਸ ਮੈਂ ਸੁਖ ਪਾਏ,
ਇਸ ਦੇਸ਼ ਵਿੱਚ ਆ ਕੇ ਸੁਖ ਪਾਇਆ ਜਿੱਥੇ ਇਸ ਵੇਲੇ ਰਹਿ ਰਹੇ ਹਾਂ,
ਸਿੱਖ ਸੇਵਕ ਸਭ ਚੱਲ ਸਮਦਾਏ,
ਇੱਥੇ ਕਿੰਨੀ ਸਿੱਖੀ ਸੇਵਕੀ ਆ, ਸਾਰੇ ਤੁਹਾਡੀ ਪੂਜਾ ਕਰਦੇ ਨੇ,
ਅਨਕੇ ਕੋਰਨ ਕੋ ਅਰਪੰਤੇ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਤੁਹਾਨੂੰ ਭੇਟ ਕਰਦੇ ਹਨ,
ਆਏ ਸਮਾਨੈ ਜਥਾ ਕਹੰਤੇ,
ਤੁਸੀਂ ਕਹਿੰਦੇ ਹੋ ਤੁਹਾਡੀ ਆਗਿਆ ਮੰਨਦੇ ਨੇ।
ਲੈ ਬੇਕਾ ਪੰਜਾਬ ਮਜਾਰੇ,
ਹੁਣ ਆਪਾਂ ਪੰਜਾਬ ਕੀ ਲੈਣ ਜਾਣਾ ਭਲਾ, ਇੱਥੇ ਹੁਣ ਤਾਂ ਇਹੀ ਆਪਣਾ ਘਰ ਹੈ, ਇੱਥੇ ਕਈ ਸਾਲ ਆਪਾਂ ਨੂੰ ਰਹਿੰਦਿਆਂ ਹੋ ਗਏ ਨੇ,
ਬਸੈ ਸੁਖਾਰੇ,
ਹੁਣ ਤਾਂ ਇੱਥੇ ਹੀ ਆਪਾਂ ਸੁਖ ਨਾਲ ਵਸਦੇ ਹਾਂ,
ਕਿਮ ਸਮਝਾਏ ਬਰਜ ਨਾ ਕਰੈ।
ਕਈ ਵਾਰੀ ਮਾਤਾ ਨਾਨਕੀ ਗੁਰੂ ਕਲਗੀਧਰ ਜੀ ਨੂੰ ਪੰਜਾਬ ਜਾਣ ਤੋਂ ਵਰਜਦੇ ਨੇ ਕਹਿ ਕੇ,
ਤੋ ਆਪ ਬੋ ਬਾਰ ਉਚਰੈ,
ਫਿਰ ਵੀ ਕਲਗੀਧਰ ਜੀ ਕਈ ਵਾਰੀ ਬਾਰ ਬਾਰ ਕਹਿੰਦੇ ਹਨ,
ਤਹਾਂ ਚਲਨ ਚਿਤ ਚੈਤ ਹਮਾਰੋ, ਜਹਾਂ ਬੈਤ ਸੋਡੀ ਉਜਿਆਰੋ।
ਮਹਾਰਾਜ ਜੀ ਕਹਿੰਦੇ ਮਾਤਾ ਜੀ ਸਾਡਾ ਚਿੱਤ ਪੰਜਾਬ ਜਾਣ ਨੂੰ ਕਰਦਾ ਜਿੱਥੇ ਸਾਡੇ ਸੋਢੀਆਂ ਦੀ ਬੰਸ ਹੋਈ ਹੈ, ਜਿੱਥੇ ਸਾਡੇ ਸੋਢੀਆਂ ਦੀ ਬੰਸ ਕੁੱਲ ਉਪਜੀ ਹੈ ਉੱਥੇ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ।
ਪ੍ਰਕਾਰ ਬਾਰ ਪ੍ਰਸੰਗ,
ਕਈ ਵਾਰੀ ਇਹ ਪ੍ਰਸੰਗ ਚੱਲਦਾ ਹੈ,
ਹੋਤ ਪਇਓ ਗੁਰ ਜਨਨੀ ਸੰਗ,
ਮਹਾਰਾਜ ਜੀ ਦੇ ਕਈ ਵਾਰੀ ਪੰਜਾਬ ਬਾਰੇ ਏਦਾਂ ਦੇ ਬਚਨ ਚੱਲਦੇ ਨੇ ਮਾਤਾ ਜੀ ਦੇ ਨਾਲ,
ਦਿਨ ਪ੍ਰਤ ਵਧੈ ਸਰੀਰ ਵਿਸਾਲਾ,
ਪ੍ਰਤੀ ਦਿਨ ਸਤਿਗੁਰਾਂ ਦਾ ਸਰੀਰ ਵੱਧ ਰਿਹਾ ਹੈ,
ਖੇਲਤ ਵਿਚਰਤ ਬਾਲਕ ਜਾਨਾ,
ਮਹਾਰਾਜ ਜੀ ਬਹੁਤ ਸਾਰੇ ਬਾਲਕਾਂ ਨਾਲ ਬੱਚਿਆਂ ਨਾਲ ਵਿਚਰਦੇ ਨੇ ਖੇਡਦੇ ਨੇ। ਉਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵਾਪਸ ਸ੍ਰੀ ਪਟਨਾ ਸਾਹਿਬ ਆਏ ਹਨ, ਤੇ ਜਿਵੇਂ ਮੇਰੇ ਸਾਹਿਬ ਜੀ ਨੇ ਸ੍ਰੀ ਪਟਨਾ ਸਾਹਿਬ ਆ ਕੇ ਚਰਨ ਪਾਏ ਨੇ, ਜੋ ਉਤਸ਼ਾਹ ਹੋਇਆ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਨਾਲ ਪਹਿਲੀ ਵਾਰ ਸਾਹਿਬ ਨੌਵੇਂ ਪਾਤਸ਼ਾਹ ਦਾ ਮੇਲ ਮਿਲਾਪ ਹੋਇਆ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਪ੍ਰਕਰਣਾਂ ਚ ਸਰਵਣ ਕਰੋਗੇ।